ਸਲੋਕ ਮਹੱਲਾ ਦੂਜਾ ਇੱਕ ਨਹੀਂ ਦਾਤ ਆਫਤ ਦੇ ਜੋ ਪਾਈਏ ਨਾਨਕ ਸਾ ਕਰਮਾਤ ਸਾਹਿਬ ਤੁੱਠੇ ਜੇ ਮਿਲੇ ਇੱਕ ਨਹੀਂ ਦਾਤ ਆਪਸ ਤੇ ਜੋ ਪਾਈਏ ਨਾਨਕ ਸਾ ਕਰਮਾਤ ਸਾਹਿਬ ਤੁੱਠੇ ਜੇ ਮਿਲੇ ਮੱਲਾ ਦੂਜਾ ਇੱਕ ਨਹੀਂ ਚਾਕਰੀ ਜਿਤ ਬਹੁ ਖਸਮ ਨਾ ਜਾਏ ਨਾਨਕ ਸੇਵਕ ਕਾਂਢੀਏ ਜਿਸੇ ਕੀ ਖਸਮ ਸਮਾਏ ਪੌੜੀ ਨਾਨਕ ਅੰਤ ਨ ਜਾਪਣੀ ਹਰ ਥਾਂ ਤੇ ਪਾਰਾਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਜ਼ੰਜੀਰੀਆਂ ਇੱਕ ਤੁਰੀ ਚੜੇ ਬਿਸਿਆਰ ਆਪ ਕਰਾਏ ਕਰੇ ਆਪ ਹੋ ਕੈਸੋ ਕਰੀ ਪੁਕਾਰ ਨਾਨਕ ਕਰੁਣਾ ਜਿਨ ਕੀਆ ਫਿਰ ਕਿਸ ਹੀ ਕਰੁਣੀ ਸਾਰ ਇਸੀ ਪੌੜੀ ਦੇ ਨਾਲ ਵੀ ਸੰਬੰਧਿਤ ਦੋ ਸਲੋਕ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਹਨ। ਆਪ ਇਸ ਵਿਚ ਫਰਮਾਨ ਕਰਦੇ ਨੇ ਕਿ ਆਪਣੀ ਚਲਾਕੀ ਨਾਲ ਆਪਣੀ ਮਿਹਨਤ ਮੰਨ ਕੇ ਜੋ ਵਸਤੂ ਤੇ ਦਾਤ ਮਨੁੱਖ ਪ੍ਰਾਪਤ ਕਰ ਲੈਂਦਾ ਸਾਹਿਬ ਕਹਿੰਦੇ ਨੇ ਉਸ ਨੂੰ ਅਸੀਂ ਪ੍ਰਭੂ ਦੀ ਦਾਤ ਨਹੀਂ ਕਹਿ ਸਕਦੇ। ਇੱਕ ਨਹੀਂ ਦਾਤ ਆਪਸ ਤੇ ਜੋ ਪਾਈਏ ਉਹ ਦਾਤ ਵਾਸਤਵਿਕ ਦਾਤ ਨਹੀਂ ਆਉਂਦੀ, ਭਾਵੇਂ ਦਿੱਤਾ ਤੇ ਸਭ ਕੁਝ ਪ੍ਰਭੂ ਦਾ, ਪਰ ਦਾਤ ਉਹ ਉਤਨੇ ਚਿਰ ਤੱਕ ਦਾਤ ਨਹੀਂ ਜਿਸ ਵਿਚ ਮਨੁੱਖ ਦੀ ਆਪਣੀ ਅਕਲ ਆਪਣੀ ਸਿਆਣ ਆਪਣਾ ਅਹੰਕਾਰ ਜੁੜਿਆ ਹੋਇਆ ਹੈ ਕਿ ਇਹ ਮੈਂ ਆਪਣੇ ਬਾਹੂ ਬਲ ਨਾਲ ਪ੍ਰਾਪਤ ਕੀਤਾ ਹੈ, ਇਹ ਮੈਂ ਆਪਣੀ ਅਕਲ ਦੀ ਸ਼ਕਤੀ ਨਾਲ ਪ੍ਰਾਪਤ ਕੀਤਾ ਹੈ, ਜਾਂ ਇਹ ਮੈਂ ਸਭ ਕੁਝ ਜੋ ਪ੍ਰਾਪਤ ਕੀਤਾ ਹੈ ਮਿੱਤਰਾਂ ਦੀ ਤਾਕਤ ਨਾਲ ਪਰਿਵਾਰ ਦੀ ਸ਼ਕਤੀ ਨਾਲ। ਕਿਸੇ ਤਰ੍ਹਾਂ ਦੀ ਸ਼ਕਤੀ ਜਿਹਦੇ ਪਿੱਛੇ ਪਰਮਾਤਮ ਬੋਧ ਨਾ ਆਵੇ, ਜੋ ਕੁਛ ਵੀ ਪ੍ਰਾਪਤ ਹੁੰਦਾ ਹੈ ਮਹਾਰਾਜ ਕਹਿੰਦੇ ਉਸਦੇ ਚ ਭਾਵਨਾ ਹੀ ਨਹੀਂ ਪੈਦਾ ਹੁੰਦੀ ਕਿ ਪ੍ਰਭੂ ਦੀ ਦਿੱਤੀ ਹੋਈ ਦਾਤ ਹੈ। ਅਗਰ ਇਹ ਭਾਵਨਾ ਪੈਦਾ ਹੋ ਜਾਏ ਕਿ ਨਹੀਂ ਸਭ ਕੁਛ ਤੇਰੀ ਦਾਤ ਹੈ, ਕਦੀ ਬਗੌਰ ਮੁਤਾਲਾ ਕਰੀਏ ਕਿ ਜੀਵਨ ਜੋ ਆਇਆ ਦਾਤ ਹੀ ਹੈ ਜਿਸਦਾ ਨਾ ਅਸੀਂ ਕੋਈ ਮੁੱਲ ਦਿੱਤਾ ਹੈ ਤੇ ਨਾ ਹੀ ਕਿਸੇ ਮਿਹਨਤ ਉਪਰਾਲੇ ਨਾਲ ਸਾਨੂੰ ਪ੍ਰਾਪਤ ਹੋਇਆ ਹੈ, ਇਹ ਤਨ ਸਾਨੂੰ ਦਾਨ ਵਿਚ ਮਿਲ ਗਿਆ ਹੈ। ਇਹ ਤਨ ਸਭ ਸਾਨੂੰ ਪ੍ਰਭੂ ਦਾ ਸਭ ਤੋਂ ਵੱਡਾ ਦਿੱਤਾ ਹੋਇਆ ਦਾਨ ਹੈ। ਸੂਰਜ ਸਭ ਤੋਂ ਵੱਡਾ ਦਿੱਤਾ ਹੋਇਆ ਦਾਨ ਹੈ, ਵਗਦੀ ਹੋਈ ਪੌਣ ਸਭ ਤੋਂ ਵੱਡਾ ਦਿੱਤਾ ਹੋਇਆ ਦਾਨ ਹੈ, ਪਰ ਫਰਕ ਸਿਰਫ ਇਤਨਾ ਅੰਦਰ ਭਾਵਨਾ ਇਸ ਢੰਗ ਦੀ ਪੈਦਾ ਹੋਵੇ ਇੱਕ ਨਹੀਂ ਦਾਤ ਆਪਸ ਤੇ ਜੋ ਪਾਈਏ। ਗੁਰੂ ਅੰਗਦ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਇਸ ਨੂੰ ਮੈਂ ਦਾਤ ਕਿਸ ਤਰ੍ਹਾਂ ਮੰਨ ਲਵਾਂ, ਇਹ ਦਾਤ ਕਿਸ ਤਰ੍ਹਾਂ ਹੈ ਜਿਹਦੇ ਚ ਬੰਦੇ ਦੀ ਆਪਣੀ ਅਪਣੰਤ ਜੁੜੀ ਹੋਈ ਹੈ ਕਿ ਮੈਂ ਇਹ ਆਪਣੀ ਸਮਰੱਥਾ ਨਾਲ ਪ੍ਰਾਪਤ ਕੀਤਾ ਹੈ, ਮੈਂ ਆਪਣੀ ਸ਼ਕਤੀ ਨਾਲ ਪ੍ਰਾਪਤ ਕੀਤਾ ਹੈ, ਮੈਂ ਆਪਣੀ ਸਿਆਣਪ ਤੇ ਅਕਲ ਨਾਲ ਪ੍ਰਾਪਤ ਕੀਤਾ ਹੈ। ਨਹੀਂ, ਇਹ ਕਿਸ ਤਰ੍ਹਾਂ ਦੀ ਪ੍ਰਭੂ ਦੀ ਦਾਤ ਹੈ? ਦਾਤ ਤੇ ਉਹੀ ਹੈ ਕਿਹੜੀ? ਨਾਨਕ ਸਾ ਕਰਾਮਾਤ ਸਾਹਿਬ ਤੁੱਠੇ ਜੋ ਮਿਲੇ। ਜੋ ਕੁਛ ਉਸਦੀ ਬਖਸ਼ਿਸ਼ ਨਾਲ ਪ੍ਰਾਪਤ ਹੋ ਜਾਂਦਾ ਹੈ, ਉਹਦੀ ਰਹਿਮਤ ਨਾਲ ਪ੍ਰਾਪਤ ਹੋ ਜਾਂਦਾ ਹੈ, ਮਹਾਰਾਜ ਕਹਿੰਦੇ ਉਸ ਦਾਤ ਨੂੰ ਇੱਕ ਕਰਾਮਾਤ ਜਾਣੋ, ਕਿਉਂਕਿ ਜਦ ਉਸਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦਾ ਹੈ ਤੂੰ ਜਗਤ ਖੋ ਨਹੀਂ ਸਕਦਾ। ਆਪਣੀ ਅਕਲ ਨਾਲ ਜੋ ਪ੍ਰਾਪਤ ਹੁੰਦਾ ਹੈ ਅੱਜ ਹੈ ਤੇ ਕੱਲ ਨਹੀਂ ਹੋਵੇਗਾ। ਦੇਖਣ ਵਿਚ ਆਇਆ ਜਿਸ ਜਿਸ ਚੀਜ਼ ਵਿਚ ਮਨੁੱਖ ਦਾ ਆਪਣਾ ਬਾਹੂ ਬਲ ਹੈ ਤੇ ਐਸੀ ਮਨੋਤ ਵੀ ਹੈ, ਉਹ ਚੀਜ਼ ਅੱਜ ਹੈ ਤੇ ਕੱਲ ਨਹੀਂ, ਉਹ ਖੁਸ਼ੀ ਅੱਜ ਹੈ ਤੇ ਕੱਲ ਨਹੀਂ, ਉਹ ਇੱਜ਼ਤ ਅੱਜ ਹੈ ਤੇ ਕੱਲ ਨਹੀਂ, ਪਰ ਜੋ ਉਸਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦੀ ਹੈ ਉਹ ਸਦੀ ਵੀ ਆਉਂਦੀ ਹੈ। ਮਹਾਰਾਜ ਕਹਿੰਦੇ ਉਸ ਨੂੰ ਕੋਈ ਖੋ ਨਹੀਂ ਸਕਦਾ, ਔਰ ਉਸੇ ਨੂੰ ਹੀ ਕਰਾਮਾਤ ਸਮਝਣਾ ਚਾਹੀਦਾ ਹੈ ਜਿਸ ਦਾਤ ਨੂੰ ਕੋਈ ਖੋ ਨਹੀਂ ਸਕਦਾ, ਜਿਸ ਦਾਤ ਨੂੰ ਕੋਈ ਲੈ ਨਹੀਂ ਸਕਦਾ। ਨਾਨਕ ਸਾ ਕਰਾਮਾਤ ਸਾਹਿਬ ਤੁੱਠੇ जो मिले। एक ने ही चाकरी जित भाव खसम ना जाए। दूसरा श्लोक, महाराज कहने एक इस तरह का सेवक भाव कि मालक का डर ही बनिया होया। साडे देश विच आम एक कहावत धार्मिक दुनिया विच प्रचलित है, किसी भी वड्याई धार्मिक तौर पर करनी है तो कह दिता जाता है ये ईश्वर धीरू है, ये ईश्वर का डर मनने वाला है, परमात्मा का डर मनने वाला है। डर एक शबरी ऐसा है जिस तो डर लगेगा वो देव समान देवत्या समान नहीं प्रतीक होगा, उसे भूत प्रेत लगेगा। जिस तो डर लगता है लाजमी है वो डरावना होगा। चिड़िया नु डराना है, पंछियां नु डरावना है, तो एक भयंकर जिया चोला पाठे हो लटका के किसान रख देंदा है उन्हू डरावना कहने, ज्यों डरना खेत माहे डराया। क्या परमात्मा भी इसी तरीके का? और तू कह रहे हैं कि मैं उस तो डरदा, मैं उस तो डरदा, एदा मतलब वो डरा रहे है, तू डर रहे है, या उसका रंग रूप ही ऐसा है कि तेरे उत्ते ऐसा प्रभाव पै गया है कि तू डर रहे है। गुरु अंगद देव जी महाराज इस तरह के स्वभाव नो ईश्वरी स्वभाव तो ईश्वरी गुण नहीं मनते। एक ने ही चाकरी जित भाव खसम ना जाए। एक इस तरह का सेवक भाव है कि मालक का डर बने हुआ है, बड़ा भारी डर। जिथे जिथे गुरु ग्रंथ साहब जी महाराज विच डर शब्द आया भी है, परमात्मा का डर वो परमात्मा का अदब है। अदब करना होर गल है, डरना होर गल है। अदब ते करदा है मनुख गुणा तो प्रभावित होके, डरदा है कठोरता तो प्रभावित होके, उदी जालमाना तरबियत तो प्रभावित होके, उदे जुलम तो प्रभावित होके डरदा है। अगर परमात्मा का डर बनिया होया है तो परमात्मा की तस्वीर बड़ी डरावनी होगी। परमात्मा का अदब बना है तो परमात्मा की तस्वीर बड़ी प्यारी होगी। भगत अदब करता है, अज्ञानी डरता है। जबकि स्वयं परमात्मा दे किसी प्रकार का कोई डर नहीं। गुरु नानक देव जी महाराज उस नूं कहिंदे ने निर्भव, कि जो उसका जाप करिए तो प्राप्त की हो जाता है। निर्भव जपे सगल भव मिटे, सारे भय उस मनुख दे मिट जाते हैं जो परमात्मा का जाप करता है, परमात्मा का सेवक बनता है। मरण का भय, नाश हो जाने का भय, बीमार पै जाने का भय, बेइज्जत हो जाने का भय, कमाए हुए धन दे नाश हो जाने का भय, गरज के किसी प्रकार का भी भय उस मनुख दे दिल दिमाग विच नहीं रहिंदा जो निर्भव का जाप करता है, निर्भय की बंदगी करता है, निर्भव विच लीन होता है। साहिब श्री गुरु अंगद देव जी महाराज का इत्थे फरमान है भी एक इस तरह की चाकरी, एक इस तरह का सेवक भाव जिहड़ा कहिंदा पिया है कि मैनू ईश्वर का डर है, मैं उस तो डर रहा, तो तेरा ऐसा कहना इस गल का सबूत है कि ईश्वर की तस्वीर कोई मोहनी ते प्यारी नहीं है, कोई दैवी गुणा नाल सम्मिलित नहीं है। मनुख डरदा उस तो है जिसके जुल्म तो प्रभावित हो, मनुख अदर उथे करता है जिसके प्यार को प्रभावित होवे, जिसके गुणा तो प्रभावित होवे। अदब करके कोई झुक रहा है ये गल होर है, डर के कोई झुक रहा है ये गल कोई होर है। दो तरह के बंदे झुकते ने किसी के अगों, एक डर दे मारे हुए झुकते ने, एक अदब करके झुकते ने। जो डर का मारे हुआ झुक रहा है उसकी कठोरता का भय है, उसके जुल्म ते अत्याचार का भय है, झुकते ने। बड़े बड़े जालमां नूं सजदे आउंदे ने, बड़े बड़े दुष्टां नूं सजदे आउंदे ने, बड़े बड़े गुंडियां नूं सलामां आउंदियां ने। डर भय, लेकिन भगत नूं भी कोई झुक रहा है, एक संत नूं भी कोई झुक रहा है, तो डर दा मारिया होया नहीं, अदब करके गुणा दा प्रभाव पै रहा है। ते संत कोल भी डर के कोई झुक रहा है, बस समझ लो संत संत नहीं है, दुष्ट होगा। किसी भगत नूं कोई झुक रहा है पर डरदा मारा झुक रहा है, भगत भगत नहीं होगा। कोई आम संसारिक सत्ता का मालिक होगा ਇਹ ਦੈਵੀ ਗੁਣਾਂ ਦਾ ਮਾਲਕ ਨਹੀਂ ਹੈ। ਜੋ ਦੈਵੀ ਗੁਣਾਂ ਦਾ ਮਾਲਕ ਹੈ ਮਨੁੱਖ ਉਸਦੇ ਅੱਗੋਂ ਝੁਕਦਾ ਹੈ, ਅਦਬ ਕਰਕੇ ਝੁਕਦਾ ਹੈ, ਗੁਣਾਂ ਦਾ ਉਸਦੇ ਤੇ ਪ੍ਰਭਾਵ ਪੈ ਗਿਆ ਹੈ। ਪਰ ਦੁਸ਼ਟ ਦੇ ਤੇ ਜ਼ੁਲਮ ਦਾ ਪ੍ਰਭਾਵ ਪੈ ਗਿਆ ਹੈ, ਔਰ ਇਤਨਾ ਪ੍ਰਭਾਵ ਪੈ ਗਿਆ ਹੈ ਕਿ ਆਪਣੇ ਬਚਾਓ ਲਈ ਡਰ ਕੇ ਝੁਕਣਾ ਉਹਦੇ ਕੋਲ ਹਥਿਆਰ ਰਹਿ ਗਿਆ ਹੈ, ਹੋਰ ਕੁਛ ਹੈ ਹੀ ਨਹੀਂ। ਹੁਣ ਝੁਕ ਜਾਏ ਡਰ ਦਾ ਮਾਰਾ ਹੋਇਆ। ਪਰ ਮਹਾਰਾਜ ਕਹਿੰਦੇ ਨੇ ਪਰਮਾਤਮਾ ਦੀ ਸੇਵਕੀ ਨੂੰ ਅਸੀਂ ਸੇਵਕੀ ਨਹੀਂ ਮੰਨਦੇ ਜੋ ਡਰ ਨਾਲ ਕੀਤੀ ਜਾਏ, ਕਿਉਂਕਿ ਪਰਮਾਤਮਾ ਦੀ ਤਸਵੀਰ ਐਸੀ ਨਹੀਂ। ਅਕਸਰ ਦੇਖਿਆ ਕਿ ਲੋਕਾਂ ਨੇ ਜੋ ਨਰਕ ਦਾ ਚਿਤਰਨ ਕੀਤਾ ਹੋਇਆ, ਕੁੰਭੀ ਨਰਕ, ਵੀ ਕਿਸੇ ਨੂੰ ਉਬਲਦੇ ਤੇਲ ਵਿਚ ਉਬਾਲਿਆ ਜਾ ਰਿਹਾ, ਕਿਸੇ ਨੂੰ ਵਿਸ਼ਕਾ ਦੇ ਸੁੱਟਿਆ ਜਾ ਰਿਹਾ, ਕਿਸੇ ਦੇ ਸਰੀਰ ਦੇ ਟੁਕੜੇ ਟੁਕੜੇ ਕੀਤੇ ਜਾ ਰਹੇ ਨੇ, ਕਿਸੇ ਦੀ ਜ਼ਬਾਨ ਕੱਟੀ ਜਾ ਰਹੀ ਹੈ, ਕਿਸੇ ਨੂੰ ਦੁਫਾੜ ਕੀਤਾ ਜਾ ਰਿਹਾ, ਔਰ ਕਿਸੇ ਨੂੰ ਆਰੇ ਨਾਲ ਚੀਰਿਆ ਜਾ ਰਿਹਾ। ਨਰਕ ਦੀਆਂ ਜਿਹੜੀਆਂ ਤਸਵੀਰਾਂ ਮਿਲਦੀਆਂ ਨੇ ਉਹ ਇਹੀ ਮਿਲਦੀਆਂ ਨੇ। ਅਗਰ ਇਹੀ ਸਭ ਕੁਝ ਪਰਮਾਤਮਾ ਕਰ ਰਿਹਾ, ਕਿਸੇ ਨੂੰ ਆਰੇ ਨਾਲ ਚੀਰ ਰਿਹਾ, ਕਿਸੇ ਨੂੰ ਗੰਦਗੀ ਦੇ ਸੁੱਟ ਰਿਹਾ, ਕਿਸੇ ਨੂੰ ਗਰਮ ਤੇਲ ਵਿਚ ਜੋ ਹੈ ਉਹ ਤਲ ਰਿਹਾ, ਤੇ ਕਿਸੇ ਨੂੰ ਉਬਲਦੇ ਪਾਣੀ ਵਿਚ ਉਹ ਉਬਾਲ ਰਿਹਾ, ਤਾਂ ਪਰਮਾਤਮਾ ਰਹਿਮਤ ਦਾ ਸਾਗਰ ਨਹੀਂ ਹੈ, ਉਹ ਤੇ ਇੱਕ ਮਹਾਨ ਕਠੋਰ ਹੋਵੇਗਾ। ਉਹ ਦਇਆ ਦੀ ਮੂਰਤੀ ਨਹੀਂ ਹੈ, ਉਹ ਤੇ ਇੱਕ ਹੁਕਮਰਾਨ ਤੇ ਜ਼ਾਲਮ ਦੀ ਜੋ ਹੈ ਮੂਰਤੀ ਹੋਵੇਗੀ। ਮਨੁੱਖ ਨੇ ਐਸੀ ਕਲਪਨਾ ਪਰਮਾਤਮਾ ਦੀ ਕੀਤੀ ਹੈ। ਅਗਰ ਐਸਾ ਪਰਮਾਤਮਾ ਹੈ ਤਾਂ ਡਰ ਕੇ ਹੀ ਸਜਦਾ ਹੋ ਸਕਦਾ ਹੈ, ਅਦਬ ਨਾਲ ਸਜਦਾ ਨਹੀਂ ਹੋ ਸਕਦਾ, ਭਾਵਨਾ ਨਾਲ ਸਜਦਾ ਨਹੀਂ ਹੋ ਸਕਦਾ, ਪਿਆਰ ਨਾਲ ਸਜਦਾ ਨਹੀਂ ਹੋ ਸਕਦਾ, ਡਰ ਕੇ ਹੀ ਸਜਦਾ ਹੋ ਸਕਦਾ ਹੈ। ਮਹਾਰਾਜ ਕਹਿੰਦੇ ਨਹੀਂ, ਪ੍ਰਭੂ ਤੇ ਐਸਾ ਮਨਮੋਹਨ ਹੈ, ਉਹ ਤੇ ਐਸਾ ਕੋਮਲ ਹੈ, ਉਹ ਤੇ ਐਸਾ ਪਿਆਰਾ ਹੈ, ਜਦ ਵੀ ਭਗਤ ਝੁਕਦੇ ਨੇ ਉਸਦੇ ਗੁਣਾਂ ਤੋਂ ਪ੍ਰਭਾਵਿਤ ਹੋ ਕੇ, ਉਹਦੇ ਸੁਭਾਅ ਤੋਂ ਪ੍ਰਭਾਵਿਤ ਹੋ ਕੇ, ਉਹਦੇ ਪਿਆਰ ਤੋਂ ਜੋ ਹੈ ਪ੍ਰਭਾਵਿਤ ਹੋ ਕੇ, ਤਾਂ ਦੋ ਤਰ੍ਹਾਂ ਦਾ ਝੁਕਣਾ ਸਾਰੇ ਜਗਤ ਵਿਚ ਮੌਜੂਦ ਹੈ, ਡਰ ਕਰਕੇ ਝੁਕਣਾ, ਅਦਬ ਕਰਕੇ ਝੁਕਣਾ। ਜੋ ਅਦਬ ਕਰਕੇ ਝੁਕ ਰਿਹਾ ਹੈ ਉਸਦੇ ਉੱਤੇ ਗੁਣਾਂ ਦਾ ਪ੍ਰਭਾਵ ਹੈ, ਔਰ ਜੋ ਡਰ ਕਰਕੇ ਝੁਕ ਰਿਹਾ ਹੈ ਉਸਦੇ ਅੰਦਰ ਕਠੋਰਤਾ ਦਾ ਪ੍ਰਭਾਵ ਹੈ। ਕਿ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਹੀ ਕਠੋਰ ਮੰਨ ਲਿਆ, ਜ਼ਾਲਮ ਮੰਨ ਲਿਆ, ਉਹਨਾਂ ਦੇ ਗਿਆਨ ਤੇ ਹੱਸਣਾ ਆਵੇਗਾ। ਪ੍ਰਭੂ ਭੀਰੂ ਇਹ ਜੋ ਸ਼ਬਦ ਹੈ, ਇਹ ਜੋ ਧਾਰਮਿਕ ਦੁਨੀਆਂ ਵਿਚ ਪ੍ਰਚਲਿਤ ਫਿਕਰਾ ਹੈ, ਦਰਅਸਲ ਇਹ ਅਣਗਹਿਲੀ ਵਿਚ ਬਣਾਇਆ ਗਿਆ, ਨਾ ਸਮਝੀ ਵਿਚ ਬਣਾਇਆ ਗਿਆ। ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ, ਏਕ ਨੇ ਹੀ ਚਾਕਰੀ ਜਿਤ ਭਾਉ ਖਸਮ ਨਾ ਜਾਏ। ਇਹ ਕਿਸ ਤਰ੍ਹਾਂ ਦੀ ਬੰਦਗੀ, ਇਹ ਕਿਸ ਤਰ੍ਹਾਂ ਦਾ ਸੇਵਕ ਭਾਵ ਕਿ ਮਾਲਕ ਦਾ ਡਰ ਜਾਇਆ ਹੀ ਨਾ, ਬਣਿਆ ਹੀ ਰਹੇ, ਥੜ ਥੜ ਕੰਬਦੇ ਹੀ ਰਹੇ। ਨਾਨਕ ਸੇਵਕ ਕਾਂਡੀਏ ਜੇ ਸੇਤੀ ਖਸਮ ਸੁਣਾਏ। ਅਸੀਂ ਤੇ ਸੇਵਕ ਹੀ ਉਸ ਨੂੰ ਮੰਨਦੇ ਹਾਂ, ਮਹਾਰਾਜ ਕਹਿੰਦੇ ਨੇ, ਅਸੀਂ ਤੇ ਭਗਤ ਹੀ ਉਸ ਨੂੰ ਕਰਦੇ ਹਾਂ। ਅਸੀਂ ਤੇ ਭਗਤ ਦੀ ਧਾਰਨਾ ਇਹ ਬਣਾਈ ਹੋਈ ਹੈ ਕਿ ਜੋ ਭਗਤੀ ਕਰਦਿਆਂ ਕਰਦਿਆਂ ਭਗਵਾਨ ਦਾ ਰੂਪ ਹੋ ਗਿਆ, ਕਸਮ ਦਾ ਰੂਪ ਹੋ ਗਿਆ, ਸੇਤੀ ਖਸਮ ਸਮਾਏ, ਕਸਮ ਦੇ ਜੋ ਸਮਾ ਗਿਆ, ਲੀਨ ਹੋ ਗਿਆ, ਕਸਮ ਦਾ ਰੂਪ ਹੋ ਗਿਆ, ਬੂੰਦ ਸਾਗਰ ਦਾ ਰੂਪ ਹੋ ਗਈ ਹੈ, ਹੁਣ ਕੋਈ ਅਡਲੀ ਗੱਲ ਹੀ ਨਹੀਂ ਹੈ, ਉੱਥੇ ਇੱਕ ਮਿਕ ਹੋ ਗਿਆ, ਉਹਨੂੰ ਅਸੀਂ ਸੇਵਕ ਕਹਿੰਦੇ ਹਾਂ, ਉਸ ਨੂੰ ਅਸੀਂ ਭਗਤ ਕਹਿੰਦੇ ਹਾਂ, ਨਾਲ ਸੰਬੰਧਿਤ ਪੌੜੀ। ਨਾਨਕ ਅੰਤ ਨਾ ਜਾਪਨੀ ਹਰ ਕਾਂਕੇ ਪਾਰਾਵਾਰ, ਉਰਾਰ ਤੇ ਪਾਰ ਪਾਰਾਵਾਰ ਜੋ ਹੈ, ਮਹਾਰਾਜ ਕਹਿੰਦੇ ਇਸ ਦਾ ਅੰਤ ਨਹੀਂ ਜਾਪਿਆ ਜਾਂਦਾ। ਉਸ ਪਰਿਪੂਰਨ ਪਰਮਾਤਮਾ ਨੇ ਜੋ ਕੁਝ ਬਣਾਇਆ ਹੈ, ਇਹ ਬਣਤਰ ਕਿੱਥੋਂ ਸ਼ੁਰੂ ਹੁੰਦੀ ਹੈ, ਆਰ ਨਹੀਂ ਦਿਖਾਈ ਦਿੰਦਾ, ਔਰ ਇਹ ਬਣਤਰ ਕਿੱਥੇ ਖਤਮ ਹੁੰਦੀ ਹੈ, ਪਾਰ ਨਹੀਂ ਦਿਖਾਈ ਦਿੰਦਾ। ਇਸ ਵਾਸਤੇ ਕਹਿੰਦੇ ਨੇ ਪਰਮਾਤਮਾ ਦੇ ਉਰਵਾਰ ਪਾਰ ਦਾ ਕੋਈ ਪਤਾ ਨਹੀਂ। ਜਿਸ ਦਿਨ ਪਤਾ ਚੱਲ ਜਾਏ ਇੱਥੋਂ ਸ਼ੁਰੂ ਹੁੰਦਾ ਹੈ, ਇੱਥੇ ਖਤਮ ਹੁੰਦਾ ਹੈ, ਉਹ ਸਾਡੀ ਸਮਝ ਵਿਚ ਆ ਗਿਆ। ਜੋ ਸਮਝ ਵਿਚ ਆ ਜਾਂਦਾ ਹੈ ਉਹ ਪਕੜ ਵਿਚ ਆ ਜਾਂਦਾ ਹੈ, ਜੋ ਪਕੜ ਵਿਚ ਆ ਗਿਆ ਉਹਦੀ ਪੂਜਾ ਦੀ ਲੋੜ ਨਹੀਂ, ਉਸਦੀ ਪ੍ਰਤਿਸ਼ਠਾ ਦੀ ਲੋੜ ਨਹੀਂ, ਉਹਦੇ ਪਕੜ ਵਿਚ ਆ ਗਿਆ, ਉਹਦੇ ਸਮਝ ਵਿਚ ਆ ਗਿਆ। ਤੋ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ, ਤੂੰ ਕਿਤਨਾ ਵੀ ਸਮਝਣ ਦੀ ਕੋਸ਼ਿਸ਼ ਕਰ, ਕੁਛ ਐਸਾ ਬਚ ਜਾਏਗਾ ਜੋ ਤੇਰੀ ਸਮਝ ਤੋਂ ਅਜੇ ਵੀ ਪਰੇ ਹੈ। ਤੂੰ ਕਿਤਨਾ ਵੀ ਕਥਨ ਕਰ, ਫਿਰ ਵੀ ਕੁਛ ਬੋਲ ਐਸੇ ਰਹਿ ਜਾਣਗੇ ਜੋ ਤੇਰੀ ਜ਼ਬਾਨ ਤੋਂ ਪਰੇ ਰਹਿ ਗਏ। ਤੂੰ ਕਿਤਨਾ ਵੀ ਵੇਖਣ ਦੀ ਕੋਸ਼ਿਸ਼ ਕਰ, ਲੇਕਿਨ ਫਿਰ ਵੀ ਆਰ ਦਾ ਤੇ ਪਾਰ ਦਾ ਤੂੰ ਦਰਸ਼ਨ ਨਹੀਂ ਕਰ ਸਕੇਗਾ। ਇਹ ਗੱਲ ਵੱਖਰੀ ਕਿ ਤੂੰ ਦਰਸ਼ਨ ਤੇ ਕਰੇਗਾ, ਪਰ ਆਰ ਤੇ ਪਾਰ ਦਾ ਨਹੀਂ। ਕਿੱਥੋਂ ਸ਼ੁਰੂ ਹੁੰਦਾ ਹੈ, ਕਿੱਥੇ ਖਤਮ ਹੁੰਦਾ ਹੈ? ਕੋਈ ਨਾ ਜਾਣੇ ਤੇਰਾ ਕੇਤਾ ਕੇਵਡ ਚੀਰਾ, ਕੋਈ ਨਹੀਂ ਜਾਣਦਾ ਤੇਰਾ ਚੋਲਾ ਕਿੰਨਾ ਵੱਡਾ ਹੈ। ਬਾਕੀ ਹਰ ਚੀਜ਼ ਦਾ ਅਸੀਂ ਜਗਤ ਵਿਚ ਦੇਖਦੇ ਹਾਂ, ਉਹ ਆਰ ਪਾਰ ਦੇਖ ਲੈਂਦੇ ਹਾਂ। ਸਾਗਰ ਹੈ, ਦਰਿਆ ਨੇ, ਪਹਾੜ ਨੇ, ਜੀਲਾ ਨੇ, ਜ਼ਮੀਨ ਹੈ, ਸੂਰਜ ਚੰਨ ਤਾਰੇ ਨੇ, ਗ੍ਰਹਿ ਨੇ, ਨਛੱਤਰ ਨੇ, ਮਨੁੱਖ ਹੈ। ਲੇਕਿਨ ਉਹ ਜੋ ਬ੍ਰਹਮ ਜਿਸ ਵਿਚ ਇਹ ਸਭ ਕੁਝ ਹੈ, ਉਹ ਕਿੱਥੋਂ ਆਰੰਭ ਹੁੰਦਾ ਹੈ, ਕਿੱਥੇ ਖਤਮ ਹੁੰਦਾ ਹੈ? ਪਰ ਜਦ ਉਸਦਾ ਕੋਈ ਪਤਾ ਨਹੀਂ, ਤਾਂ ਉਹ ਜਿੱਥੇ ਜਿੱਥੇ ਤੱਕ ਹੈ, ਉੱਥੇ ਉੱਥੇ ਤੱਕ ਉਸਦੀ ਬਣਤਰ ਵੀ ਹੈ, ਉਹਦੀ ਬਣਾਵਟ ਵੀ ਹੈ। ਜਿੱਥੇ ਜਿੱਥੇ ਤੱਕ ਨਿਰੰਕਾਰ ਹੈ, ਉੱਥੇ ਉੱਥੇ ਤੱਕ ਸੰਸਾਰ ਵੀ ਹੈ। ਤਾਂ ਨਿਰੰਕਾਰ ਦਾ ਅੰਤ ਨਹੀਂ, ਸੰਸਾਰ ਦਾ ਵੀ ਅੰਤ ਨਹੀਂ। ਬਹੁਤ ਅਥਾਹ ਦੁਨੀਆ ਉਸ ਪਰਿਪੂਰਨ ਪਰਮਾਤਮਾ ਨੇ ਬਣਾਈ ਹੈ। ਤਾਂ ਮਹਾਰਾਜ ਕਹਿੰਦੇ ਨੇ, ਨਾਨਕ ਅੰਤ ਨਾ ਜਾਪਨੇ ਹਰ ਤਾਂਕੇ ਪਾਰਾਵਾਰ, ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ। ਸਾਖਤੀ ਪਰਸ਼ਨ ਦਾ ਲਫ਼ਜ਼ ਹੈ, ਸਾਖਤੀ ਤੋਂ ਮੁਰਾਦ ਹੈ ਬਣਾਉਣਾ, ਸਾਖਤੀ ਬਣਾਉਣਾ। ਆਪ ਹੀ ਉਹ ਬਣਾਉਂਦਾ ਜਗਤ ਨੂੰ, ਫਿਰ ਆਪ ਕਰਾਏ ਮਾਰ ਤੇ ਆਪ ਹੀ ਮਿਟਾ ਦਿੰਦਾ ਹੈ। ਉਤਪਤੀ ਕਰਨ ਵਾਲਾ ਉਹ ਆਪ, ਪਰਲੇ ਕਰਨ ਵਾਲਾ ਉਹ ਆਪ। ਐਸੀ ਉਸਦੀ ਇੱਕ ਲੀਲਾ, ਐਸਾ ਉਸਦਾ ਇੱਕ ਖੇਲ ਜੋ ਅਨੰਤ ਕਾਲ ਤੋਂ ਖੇਲਿਆ ਜਾ ਰਿਹਾ, ਜੋ ਬਣ ਰਿਹਾ ਮਿਟ ਰਿਹਾ, ਬਣ ਰਿਹਾ ਮਿਟ ਰਿਹਾ। ਪਰ ਬਣਨਾ ਉਸਦੇ ਹੱਥੋਂ ਹੋ ਰਿਹਾ, ਮਿਟਣਾ ਵੀ ਉਸਦੇ ਹੱਥੋਂ ਹੋ ਰਿਹਾ। ਨਾ ਕੋਈ ਹੋਰ ਬਣਾਉਣ ਵਾਲਾ, ਨਾ ਕੋਈ ਹੋਰ ਮਿਟਾਉਣ ਵਾਲਾ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ, ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਚੜੇ ਵਿਸਿਆ। ਮਹਾਰਾਜ ਕਹਿੰਦੇ, ਮੈਂ ਦੇਖ ਕੇ ਹੈਰਾਨ ਹਾਂ ਕਿ ਇੱਕ ਨਾ ਦੇ ਤੇ ਗਲ ਵਿਚ ਜੰਜੀਰਾਂ ਨੇ, ਜੈਸੇ ਘੋੜੇ ਦੇ ਮੂੰਹ ਵਿਚ ਲਗਾਮ ਹੈ, ਗਲ ਵਿਚ ਜ਼ਰੀਰ ਹੈ। ਇੱਕ ਤੁਰੀ ਚੜੇ ਵਿਸਿਆ, ਇੱਕ ਬਹੁਤੇ ਉਹ ਨੇ ਜੋ ਉੱਪਰ ਅਸਵਾਰ ਨੇ ਘੋੜਿਆਂ ਦੇ, ਔਰ ਇਤਨੇ ਘੋੜੇ ਨੇ ਜਿਨ੍ਹਾਂ ਦੇ ਮੂੰਹ ਵਿਚ ਲਗਾਮ ਹੈ, ਗਲੇ ਵਿਚ ਰੱਸੀ ਹੈ। ਮਹਾਰਾਜ ਕਹਿੰਦੇ, ਕਮਾਲ ਦੀ ਗੱਲ, ਇੱਕ ਦੇ ਗਲੇ ਵਿਚ ਰੱਸੀ ਹੈ ਔਰ ਇੱਕ ਉੱਪਰ ਬੈਠਾ ਹੈ। ਯਾ ਇਸ ਨੂੰ ਇੰਜ ਵੀ ਲਈਏ, ਇੱਕ ਦੇ ਗਲ ਵਿਚ ਅਨੰਤ ਦੁੱਖਾਂ ਦੀਆਂ ਫਾਈਆਂ ਨੇ, ਤੇ ਇੱਕ ਮੌਜ ਮੇਲਾ ਪੈ ਕਰਦੇ ਨੇ, ਸੁੱਖਾਂ ਦੇ ਘੋੜੇ ਤੇ ਅਸਵਾਰ ਨੇ, ਦੌਕੜੀਆਂ ਪੈ ਲਾਂਦੇ ਨੇ, ਇਧਰ ਪੈ ਦੌੜਦੇ ਨੇ, ਉਧਰ ਪੈ ਦੌੜਦੇ ਨੇ। ਪਰ ਇੱਕ ਅੱਧੇ ਗਲ ਵਿਚ ਕੀ ਹੈ? ਅਨੰਤ ਦੁੱਖਾਂ ਦੀਆਂ ਜ਼ੰਜੀਰਾਂ। ਦੁੱਖ ਐਸਾ ਹੈ, ਸਕੋੜ ਕੇ ਰੱਖ ਦਿੰਦਾ ਹੈ। ਦੁੱਖ ਵਿਚ ਮਨੁੱਖ ਦਾ ਵਿਕਾਸ ਵੀ ਰੁਕ ਜਾਂਦਾ ਹੈ। ਦੇਖਣ ਵਿਚ ਆਇਆ, ਜੇ ਕੋਈ ਗਹਿਰੀ ਸੱਟ ਲੱਗ ਜਾਏ, ਹਿਰਦੇ ਨੂੰ ਕੋਈ ਬਹੁਤ ਗਹਿਰੀ ਪੀੜਾ ਹੋ ਜਾਏ, ਤਾਂ ਮਨੁੱਖ ਚਾਹੁੰਦਾ ਮੈਂ ਤਨਹਾ ਬੈਠਾ, ਹੁਣ ਮੇਰੇ ਕੋਲ ਕੋਈ ਹੋਰ ਨਹੀਂ ਚਾਹੀਦਾ, ਦੂਜਾ ਤੀਜਾ ਨਹੀਂ ਚਾਹੀਦਾ। ਫੁੱਲ ਜਦ ਮੁਰਝਾਉਂਦਾ ਹੈ ਤਾਂ ਆਪਣੇ ਆਪ ਵਿਚ ਸਿਮਟਦਾ ਹੈ, ਪਰ ਜਦ ਉਹ ਖਿੜਦਾ ਹੈ ਤਾਂ ਫੈਲਦਾ ਹੈ। ਜਦ ਮਨੁੱਖ ਦੁਖਤ ਆਉਂਦਾ ਹੈ ਤਾਂ ਸਿਮਟਦਾ, ਉਹਦੀ ਕੋਸ਼ਿਸ਼ ਆਉਂਦੀ ਹੈ। ਮਾਂ ਬਾਪ ਵੀ ਹੁਣ ਦੂਰ ਹੋਣ, ਭਰਾ ਵੀ ਦੂਰ ਹੋਵੇ, ਹੁਣ ਪਤਨੀ ਵੀ ਇੱਕ ਪਾਸੇ ਹੋਵੇ, ਪਤੀ ਵੀ ਇੱਕ ਪਾਸੇ ਹੋਵੇ, ਦੁੱਖ ਇਤਨਾ ਸਮੇਟ ਦਿੰਦਾ ਹੈ, ਦੁੱਖ ਇਤਨਾ ਸਕੋੜ ਦਿੰਦਾ ਹੈ। ਮਨੁੱਖ ਚਾਹੁੰਦਾ ਕਿਸੇ ਤਨਹਾ ਕਮਰੇ ਚ, ਉੱਥੇ ਰੋਸ਼ਨੀ ਵੀ ਨਾ ਹੋਵੇ, ਇਕੱਲਾ ਬੈਠੋ। ਉਸ ਵਕਤ ਮਨੁੱਖ ਨੂੰ ਆਪਣੇ ਆਪ ਨਾਲ ਗੱਲ ਕਰਨ ਨੂੰ ਜੀ ਕਰਦਾ ਹੈ, ਦੂਜਾ ਤੀਜਾ ਚੌਥਾ ਪੰਜਵਾਂ ਨਹੀਂ ਚਾਹੀਦਾ। ਜਿਹੜਾ ਮਨੁੱਖ ਤਨਹਾਈ ਨੂੰ ਢੂੰਡ ਰਿਹਾ, ਖੋਜ ਰਿਹਾ, ਸਮਝ ਲੈਣਾ ਸੁਕੜ ਗਿਆ, ਅੰਦਰੋਂ ਸਿਮਟ ਗਿਆ, ਪੀੜਤ ਹੋ ਗਿਆ, ਇਹ ਮੁਰਝਾ ਗਿਆ। ਪਰ ਜਦ ਮਨੁੱਖ ਆਨੰਦਿਤ ਹੋਵੇ, ਆਨੰਦ ਤੇ ਵੰਡਣਾ ਚਾਹੁੰਦਾ, ਢੋਲ ਵਜਾ ਕੇ ਦੱਸਣਾ ਚਾਹੁੰਦਾ ਮੇਰੇ ਘਰ ਵਿਚ ਸ਼ਾਦੀ ਹੈ, ਇਹ ਰੋਸ਼ਨੀ ਕਰਕੇ ਦੱਸਣਾ ਚਾਹੁੰਦਾ ਮੇਰੇ ਘਰ ਵਿਚ ਉਤਸ਼ੋ ਹੈ, ਇਹ ਸ਼ੋਰ ਸ਼ਰਾਬਾ ਕਰਕੇ ਦੱਸਣਾ ਚਾਹੁੰਦਾ ਮੇਰੇ ਘਰ ਵਿਚ ਮੌਜ ਮੇਲਾ ਹੈ। ਪਰ ਦੁਖਤ ਹੈ, ਕਹਿੰਦਾ ਨਹੀਂ, ਹੁਣ ਸਭ ਤੋਂ ਇੱਕ ਪਾਸੇ ਗੋਸ਼ਾ ਤਨਹਾਈ ਵਿਚ, ਤੋ ਦੁੱਖ ਸਿਕੋੜ ਕੇ ਰੱਖ ਜਾਂਦਾ ਹੈ। ਸੁੱਖ ਆਨੰਦ ਇਹ ਫੈਲਾਓ ਹੈ, ਮਨੁੱਖ ਦਾ ਜੀ ਕਰਦਾ ਹੈ ਸਾਰਿਆਂ ਨੂੰ ਦੱਸਾਂ, ਸਾਰਿਆਂ ਨੂੰ ਪਤਾ ਹੋਵੇ। ਮਨੁੱਖ ਭਾਵੇਂ ਸਮਝੇ ਭਾਵੇਂ ਨਾ ਸਮਝੇ, ਵਿਆਹ ਸ਼ਾਦੀ ਦੇ ਘਰ ਵਿਚ ਢੋਲ ਵਜਾਉਣ ਦਾ ਮਤਲਬ ਇਤਨਾ ਹੈ, ਅਸੀਂ ਤੇ ਆਨੰਦਿਤ ਹਾਂ, ਅਸੀਂ ਤੇ ਖੁਸ਼ ਹਾਂ, ਪਰ ਜਗਤ ਨੂੰ ਵੀ ਪਤਾ ਚੱਲਣਾ ਚਾਹੀਦਾ ਹੈ ਕਿ ਅਸੀਂ ਖੁਸ਼ ਹਾਂ। ਦੂਜਿਆਂ ਨੂੰ ਵੀ ਪਤਾ ਚੱਲਣਾ ਚਾਹੀਦਾ ਹੈ ਸਾਡੇ ਘਰ ਮੌਜ ਮੇਲਾ ਹੈ। ਦੂਜਿਆਂ ਨੂੰ ਵੀ ਪਤਾ ਚੱਲਣਾ ਚਾਹੀਦਾ ਹੈ ਅਸੀਂ ਨੱਚ ਰਹੇ ਹਾਂ, ਅਸੀਂ ਮੌਜ ਮਸਤੀ ਕਰ ਰਹੇ ਹਾਂ। ਢੋਲ ਵਜਾਉਣ ਦੇ ਪਿੱਛੇ ਇਤਨੀ ਹੀ ਜੋ ਹੈ ਕਲਪਨਾ ਕੰਮ ਕਰ ਰਹੀ ਹੈ, ਇਤਨੀ ਹੀ ਭਾਵਨਾ ਕੰਮ ਕਰ ਰਹੀ ਹੈ। ਇਹੀ ਕਾਰਨ ਹੈ ਕਿ ਪੰਜਾਬੀ ਦਾ ਤੇ ਇੱਕ ਮੁਹਾਵਰਾ ਬਣ ਗਿਆ ਵੀ ਹੁਣ ਤੂੰ ਢੋਲ ਨਾ ਵਜਾ, ਵੀ ਇਹ ਗੱਲ ਹੁਣ ਤੂੰ ਸਾਰਿਆਂ ਨੂੰ ਨਾ ਦੱਸ, ਸਾਰਿਆਂ ਤੱਕ ਜੋ ਹੈ ਪ੍ਰਗਟ ਨਾ ਕਰ, ਛੁਪਾ ਕੇ ਰੱਖ। ਢੋਲ ਵਜਾਉਣ ਦਾ ਤੇ ਮਤਲਬ ਇਹ ਹੈ ਸਾਰਿਆਂ ਨੂੰ ਦੱਸਣਾ ਕਿ ਜਿਸ ਘਰ ਵਿਚ ਢੋਲ ਵਜਨ ਖੁਸ਼ੀ ਹੈ, ਤੇ ਖੁਸ਼ੀ ਤੇ ਮਨੁੱਖ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਹੈ। ਪਰ ਦੁੱਖ ਹੈ, ਕੋਈ ਗਹਿਰੀ ਪੀੜ ਹੈ, ਬਹੁਤ ਗਹਿਰੀ ਸੱਚ ਲੱਗ ਗਈ ਹੈ, ਗੋਸ਼ਾ ਤਨਹਾਈ ਚ ਚਲਾ ਜਾਂਦਾ ਹੈ, ਇਕਾਂਤ ਕਮਰੇ ਚ ਬੈਠ ਜਾਂਦਾ ਹੈ, ਕਹਿੰਦਾ ਹੁਣ ਦੂਜਾ ਨਹੀਂ ਚਾਹੀਦਾ, ਤੀਜਾ ਨਹੀਂ ਚਾਹੀਦਾ, ਇਹ ਸੁਕਣਾ। ਤਾਂ ਮਹਾਰਾਜ ਕਹਿੰਦੇ ਦੇਖਦੇ ਹਾਂ ਇੱਕ ਅੱਧੇ ਗਲੇ ਦੇ ਉੱਤੇ ਦੁੱਖਾਂ ਦੀਆਂ ਜ਼ੰਜੀਰਾਂ ਹੀ ਜ਼ੰਜੀਰਾਂ ਨੇ, ਜਕੜੇ ਹੋਏ ਨੇ, ਪਕੜੇ ਹੋਏ ਨੇ, ਸੀਮਤ ਜਿਹਾ ਬੈਠੇ ਨੇ। ਇੱਕ ਧੁਰੀ ਚੜੇ ਬਿਸਿਆਰ, ਇੱਕ ਬਹੁਤੇ ਉਹ ਨੇ ਘੋੜਿਆਂ ਤੇ ਅਸਵਾਰ ਨੇ, ਸੁੱਖਾਂ ਦੇ ਘੋੜਿਆਂ ਤੇ ਅਸਵਾਰ ਨੇ, ਮੌਜ ਮੈਲਾ ਤੇ ਜਾਇ ਕਰਦੇ ਨੇ, ਭੱਜਦੇ ਦੌੜਦੇ ਫਿਰਦੇ ਪਏ ਨੇ। ਆਪ ਕਰਾਏ ਕਰੇ ਆਪ, ਹੋ ਕੈਸੋ ਕਰੀ ਪੁਕਾਰ, ਪਰ ਇਹ ਸਾਰਾ ਖੇਲ ਪ੍ਰਭੂ ਆਪ ਕਰਦਾ ਹੈ, ਕਿਸ ਦੇ ਅੱਗੋਂ ਫਰਿਆਦ ਕਰੀਏ? ਉਸ ਤੋਂ ਇਲਾਵਾ ਹੋਰ ਕਿਸ ਦੇ ਅੱਗੋਂ ਪੁਕਾਰ ਕਰੀਏ? ਕਿ ਇੱਕ ਨੇ ਦੇ ਗਲੀਆਂ ਦੇ ਜ਼ੰਜੀਰਾਂ, ਇਤਨਾ ਦੇ ਗਲ ਜਕੜੇ ਹੋਏ, ਇੱਕ ਬਹੁਤ ਉੱਚਾ ਬੋਲ ਰਹੇ ਨੇ ਆਪਣੀ ਖੁਸ਼ੀ ਨੂੰ ਦੱਸ ਰਹੇ ਨੇ, ਤੇ ਇਕਨਾਂ ਦੇ ਗਲ ਦੇ ਫਾਈ ਆਵਾਜ਼ ਵੀ ਨਹੀਂ ਨਿਕਲਦੀ, ਬੋਲ ਵੀ ਨਹੀਂ ਨਿਕਲਦਾ। ਮਹਾਰਾਜ ਕਹਿੰਦੇ ਨੇ ਇਹ ਫਰਿਆਦ ਕਿਸ ਦੇ ਅੱਗੋਂ ਕਰੀਏ? ਜਦਕਿ ਸਾਰਾ ਕਰਣਾ ਉਸ ਪ੍ਰਭੂ ਤੋਂ ਹੋ ਰਿਹਾ, ਸਾਰੀ ਸਾਖੀ ਉਸ ਪ੍ਰਭੂ ਤੋਂ ਹੋ ਰਹੀ ਹੈ, ਸਾਰੀ ਲੀਲਾ ਉਸ ਪ੍ਰਭੂ ਤੋਂ ਹੋ ਰਹੀ ਹੈ। ਅਖੀਰ ਵਿਚ ਮਹਾਰਾਜ ਕਹਿੰਦੇ ਨੇ ਨਾਨਕ ਕਰਣਾ ਜਿਨ ਕੀਆ, ਫਿਰ ਕਿਸ ਹੀ ਕਰਨੇ ਹੀ ਸਾਰ। ਉਸ ਪਰਿਪੂਰਨ ਪ੍ਰਮਾਤਮਾ ਨੇ ਜੋ ਕੁਛ ਇਹ ਜਗਤ ਬਣਾਇਆ ਹੈ ਕਰਣਾ, ਉਸਨੇ ਜੋ ਕੁਛ ਇਹ ਕੀਤਾ ਹੈ, ਦਰਅਸਲ ਸੰਭਾਲ ਵੀ ਉਹ ਆਪ ਕਰਦਾ ਹੈ। ਐਸਾ ਨਹੀਂ ਕਿ ਬਣਾ ਕੇ ਉਹ ਇੱਕ ਪਾਸੇ ਬੈਠ ਗਿਆ ਤੇ ਸੰਭਾਲ ਨਹੀਂ ਕਰ ਰਿਹਾ। ਅਭਾਗੀ ਹੈ ਉਹ ਮਾਂ, ਦੁਸ਼ਟ ਹੈ ਉਹ ਮਾਂ ਜੋ ਬੱਚੇ ਨੂੰ ਜਨਮ ਦੇ ਕੇ ਬੇਫਿਕਰ ਹੋ ਗਈ ਹੈ, ਬੱਚੇ ਦੀ ਸਾਰ ਨਹੀਂ ਲੈਂਦੀ ਗਈ, ਬੱਚੇ ਦੇ ਰੋਣੇ ਨੂੰ ਅਣਗਹਿਲਾ ਕਰ ਰਹੀ ਹੈ, ਉਹ ਭੁੱਖ ਨਾਲ ਤੜਪ ਰਿਹਾ ਹੈ, ਇਹ ਪ੍ਰਵਾਹ ਨਹੀਂ ਕਰਦੀ, ਇਹ ਮਾਂ ਨਹੀਂ ਹੋਵੇਗੀ, ਇਹ ਤੇ ਦੁਸ਼ਟ ਹੋਵੇਗੀ। ਸਾਰਾ ਸੰਸਾਰ ਬਣਾਇਆ ਪ੍ਰਮਾਤਮਾ ਨੇ, ਇਸ ਤਰੀਕੇ ਨਾਲ ਉਹ ਜਨਨੀ ਵੀ ਹੈ, ਮਾਂ ਵੀ ਹੈ, ਤੇ ਉਹ ਬੇਫਿਕਰ ਹੋ ਜਾਏ, ਇੱਕ ਪਾਸੇ ਹੋ ਜਾਏ, ਸਾਰ ਹੀ ਨਾ ਲਵੇ। ਮਹਾਰਾਜ ਕਹਿੰਦੇ ਐਸੀ ਗੱਲ ਨਹੀਂ ਹੈ। ਨਾਨਕ ਕਰਨਾ ਜਿਨ ਕੀਆ, ਫਿਰ ਤਿਸ ਹੀ ਕਰਨੇ ਸਾਰ। ਜਿਸਨੇ ਇਹ ਸਾਰਾ ਜਗਤ ਬਣਵਾਇਆ ਹੈ, ਬ੍ਰਹਿਮੰਡ ਬਣਾਇਆ ਹੈ, ਬਣਤਰ ਬਣਾਈ ਹੈ, ਸਾਰ ਵੀ ਉਹ ਆਪ ਕਰ ਰਿਹਾ ਹੈ, ਸੰਭਾਲ ਵੀ ਉਹ ਆਪ ਕਰ ਰਿਹਾ ਹੈ। ਦੇਖਣ ਵਿਚ ਆਇਆ ਹੈ ਵਾਕਈ ਜ਼ਰਰੇ ਤੋਂ ਲੈ ਕੇ ਸੂਰਜ ਤੱਕ ਉਹ ਸੰਭਾਲ ਕਰ ਰਿਹਾ ਹੈ। ਤਦੀ ਤੇ ਸਭ ਕੁਛ ਨਿਯਮ ਦੇ ਚੱਲ ਰਿਹਾ ਹੈ, ਮਰਿਆਦਾ ਦੇ ਚੱਲ ਰਿਹਾ ਹੈ। ਅਗਰ ਉਸਦੀ ਸੰਭਾਲ ਨਾ ਹੋਵੇ ਤਾਂ ਸਾਡੇ ਸਰੀਰ ਵਿਚ ਵੀ ਬੇਨਿਮੀ ਹੋ ਸਕਦੀ ਹੈ, ਹੋ ਸਕਦਾ ਸਾਡੇ ਦੰਦ ਸਿਰ ਤੇ ਜਾ ਲੱਗਣ, ਸਾਡੇ ਹੱਥ ਥੱਲੇ ਰਹਿ ਜਾਣ, ਲੱਤਾਂ ਉੱਪਰ ਹੋ ਜਾਣ, ਹੋ ਸਕਦਾ ਹੈ ਨੱਕ ਪਿੱਛੇ ਲੱਗੇ, ਅੱਖਾਂ ਅੱਗੋਂ ਲੱਗ ਜਾਣ। ਨਹੀਂ, ਇਹ ਜਿਹੜੀ ਤਰਤੀਬ ਹੈ, ਇਹ ਜਿਹੜੀ ਬਣਤਰ ਹੈ, ਸਪਸ਼ਟ ਦਿਖਾਈ ਦੇ ਰਿਹਾ ਹੈ ਕਿ ਸੰਭਾਲ ਹੈ ਉਸਦੀ, ਔਰ ਨਿਯਮ ਨੂੰ ਜਿਹੜਾ ਕਾਇਮ ਰੱਖਣਾ ਹੈ, ਹਮੇਸ਼ਾ ਲਈ ਕਾਇਮ ਰੱਖਣਾ ਹੈ। ਇਸ ਨਿਯਮ ਵਿਚ ਕੋਈ ਤਬਦੀਲੀ ਨਾ ਹੋਵੇ, ਪਰਿਵਰਤਨ ਨਾ ਹੋਵੇ, ਇਹ ਨਿਯਮ ਅੱਜ ਹੈ ਤੇ ਕੱਲ ਟੁੱਟ ਨਾ ਜਾਏ, ਇਹ ਜੋ ਸਦੀਵੀ ਲਾਗੂ ਹੈ, ਇਸ ਤੇ ਸਪਸ਼ਟ ਹੈ ਕਿ ਸੰਭਾਲ ਕਰ ਰਿਹਾ ਹੈ, ਦੇਖ ਰੇਖ ਕਰ ਰਿਹਾ ਹੈ। ਤੇ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਬੰਦੇ ਨਿਸ਼ਚਿੰਤ ਰਹਿ ਤੋਂ ਚਿੰਤਾ ਪ੍ਰਮਾਤਮਾ ਨੂੰ ਹੈ। ਮਹਾਰਾਜ ਆਪ ਵੀ ਕਹਿੰਦੇ ਨਾ ਕਰ ਚਿੰਤ, ਚਿੰਤਾ ਹੈ ਕਰ ਰਹੇ, ਤੂੰ ਤੇ ਚਿੰਤਨ ਕਰ, ਚਿੰਤਾ ਤੇ ਪ੍ਰਮਾਤਮਾ ਕਰ ਗਾ ਰਿਹਾ। सो कर ता चिंता करे जिन को पाया जग। महाराज कहते ने जिसने ये जगत बनाया है वो तो चिंता कर रहे है, वो तो संभाल कर रहे है, वो तो देख रेख जो है कर रहे है। इस वास्ते तो भूल के भी चिंता ना कर, चिंता नू तू एक पासे रख। क्यों कि जर्रे जर्रे भी वो संभाल कर रहे है। एक जर्रा भी उसकी निगाह विच है, एक पहाड़ भी उसकी निगाह विच है, एक पशु पक्षी भी उसकी निगाह विच है, एक एक मनुख उसकी निगाह विच है। चित्ते अंदर सब को वेख नदरी हेठ चलाएगा, सब कुछ उसकी निगाह दे हेठ है। तो महाराज कहने नानक करना जिन किया फिर तिस ही करने सार। जिस करते पुरुख ने ये सारी सृजना बनाई है, आप ही उसकी जर्रे जर्रे भी संभाल कर रहे है, सुचेत होके संभाल कर रहे है। जब वो संभाल कर रहे है तो एक अद्धे गले दे जंजीरा क्यों में, जब वो संभाल कर रहा है तो एक अद मौज मेले दे घोड़िया ते असवार किस तरह ने, मस्तियां जो है किस तरह पै कर देने। तो साहिब इस देश जो इशारतन सानू जो है समझा रहे ने, जिसते गले दी जंजीरियां ने उसते करोपी नहीं, कि जो मौज मेलिया दे घोड़े ते असवार है उसते कोई विशेष कृपा नहीं है। जैसे उगया हुआ सूरज है तो मैं अखां बंद कर लवा, सूरज की मेरे से क्रोपी नहीं, मैं अखां बंद कर लेना। जे मैं अखां खोल लिया ने तो मैनू सारे का सारा चानना दिखाई देने लग पे है, मेरे ऊपर सारे का सारा चानना बरस पै, तो यह सूरज की कोई विशेष कृपा नहीं, वो तो सारी थां ते रोशनी दे रहा है। सतगुर सदा दयाल है भाई, मैं भागा क्या पाईए, वो तो सदा दया कर रहा है, हर वक्त दया कर रहा है, तो हर थां ते दया कर रहा है। पर किसे किसे थां ऐसा होंदा है कि हिरदे का भांडा ही मूंडा पे आंदा है, बरखा ते हो रही है पर भांडा उल्टा पे है, तो बूंदा ते पै रही हैं भांडे च पर बूंद टिक नहीं रही। कृपा सदीवी हो रही है हर मनुख दे उते, बरखा सदीवी हो रही है हर मनुख दे उते, हर जीव दे उते, बस जिन्हां दे भांडे पुठे पै ने वो बरखा वो रहमत वो आनंद उन्हां दे टिकदा नहीं, बह जांदा है। सतसंग मैज इसलिए है कि असी अपना पुठा भांडा सीधा कर लईए, अपनी पात्रता बना लईए, ताकि वो अगम्मी बरखा जो रहमत दी हो रही है उन्हों संजो के रख सकी है, उसनों समेट के रख सकी है। बस सत्संग का इतना लाभ है। और जो सत्संगी नहीं समझ लेना चाहिए है, भांडे तो उल्टे पे नहीं, ये रहमत नो समेट के नहीं रख सकेगा। इस वास्ते अज असी देखते हैं व्यापक दुख क्यों है, क्योंकि भांडे उल्टे पे ने। ते भांडे उल्टे क्यों ने, सत्संग नहीं है, रोज की साधना नहीं है, रोज का सत्संग नहीं है। जैसे जैसे कोई रोज सत्संग करता है उस सत दी विचार नो सुनता है, कीर्तन दे राही कथा दे राही, ते जब वो देखता है मैनू रस नहीं आया, ते विचार तो ये पता चलता है तेरा हिरदा उल्टा है, भांडा उल्टा पे है, भाव तेरे च भरोसा नहीं, तेरे च श्रद्धा नहीं, तेरे च यकीन नहीं। तो सत्संग सुनदिया सुनदिया यकीन बन जाता है, सत्संग सुनदिया सुनदिया श्रद्धा पैदा हो जाती है। जैसे श्रद्धा पैदा हो गई, जैसे यकीन पैदा हो गया, भांडा सीधा हो गया, तो जैसे भांडा सीधा हो गया अमृत नाल भर गया। तो जो अमृत नाल भर गया वो ते मौज मेलिया के घोड़े ते असवार ने, जिड़ा भांडा मूंदा पै एक ना गली जंजीरिया, बस उना दे गल विच जंजीर है। संभाल सब दी करदा पै, पुठे भांडे ते भी बरसदा पै, सीधे ते भी वह बरसदा पै। ईश्वर ते दोष नहीं आंदा, उस ते इल्जाम नहीं आंदा, हर वक्त बरस रहा है, हर थां ते बरस रहा है। ऐ बंदे तू बस सिर्फ अपना भांडा ही जो है सीधा कर, हुणे तू अमृत नाल भर जाएगा, सुखा नाल भर जाएगा, फिर मौज मस्तियां दे घोड़ियां ते असवार होके आनंद लवेगा और आनंद वंडेगा। श्लोक महला पहला, आपे भांडे साजियन आपे पूरन दे, एक ने दुध समाइए एक चुल्ले रैन चढ़े, एक ने हाली पैसवन एक उपर रैन खड़े, तिना सवारे नानका جن کو نظر کرے ملا دوجا آپے ساجے کرے آپ جائی بھی رکھے آپ کس وچ جنتو پائے کے دیکھے تھاپ تھاپ کسنو کہیے نام کا سب کچھ آپے آپ پوڑی وڈے کیاں وڈیائیاں کچھ کہنا کہن نہ جائے سو کرتا قادر کریم دے جی رزق سمائے سائی کار کماونی دور چھوڑی تنے پائے نانک ایک باہری اور دوجی نہیں جائے سو کرے جت سے رجائے سو کرے جت سے رجائے سد آسا دیوار دی چوبیسویں پوڑی اور آسا دیوار دی سماپتی دی پوڑی اس نال بھی دو سلوک نے ایک گرو نانک دیو جی مہاراج دا ایک دوجے پاتشاہ گرو انگد دیو جی مہاراج دا کریبن کریبن دوہاں وچ خیالاں دی لڑی اکو ہی چل رہی ہے آپے بھانڈے ساجین آپے پورن دے اتھے گرو نانک دیو جی مہاراج اکال پرکھ نوں ایک کمہار نال تشبیہ دے جنوں کہ کمہار دی طرح ہے انہیں طرح طرح دے جیواں دے بھانڈے گھڑے نے دیکھ رہے ہیں کمہار گھڑے بنا رہے ہیں مٹکیاں بنا رہے ہیں کسورے بنا رہے ہیں کوزے بنا رہے ہیں کسی دے بڑے سونے ڈھنگ دی چترکاری کر لیا ہے کسی نو انجی سادہ رہن دیندا پیا ہے معمولی جیا رنگ جو ہے پا دیتا ہے انت گھڑے پھر اے گھڑے وق وق لوگاں دے گھراں چ گئے کسے نے او دے وچ دودھ پا کے رکھے اور کسے نے اس بھانڈے نو اگ تے دھر دتا ہے دن رات اگ تے پے تھلے اگ پئی بلدی ہے اس نو کبیر اپنے ڈھنگ نال کہنے کاہوں میں موتی مکتاہل کاہوں بیاد لگائی کمارے ایک جو ماٹی گوندی بوبد بانی لائی کاہوں میں موتی مکتاہل کاہوں بیاد لگائی اس کمار نے طرح طرح دے یہ جڑے بھانڈے بنائے نے کسی نے گھر وچ اسی بھانڈے دے اندر موتیاں نو رکھے ہوئے ہیں ہیریاں نو چھپا کے رکھے ہیں اس بنے ہوئے بانڈے وچ پر کوئی اوہی بانڈا اگ دے تے چڑھیا ہوا تپیا پیا ہے پربھو اے جیواں دے بانڈے جو تو ساجے نے دیکھدے ہاں کسی دے اندر تے گیان دا ہیرا چمکدا پیا ہے کسی دے اندر بھگتی دے موتی پائے ہوئے نے کسی دے اندر دیوی گناں دے رتن پئے نے پنے پئے نے مونگے جواہرات پئے نے پر کوئی دکھاں دی چولے تے ہی سردے پہنے اور تپ رہے نے دن رات پربھو بھانڈے تے تو ہی بنائے نے ساجنا تے تیری ہے پر ایک کمال دی ساجنا ہے کسے وچ ہیرے تے موتی تے کوئی چولے تے جو ہے چڑھیا ہویا ہے صاحب شری گرو نانک دیو جی مہاراج کہنے نے میں اس ڈھنگ نال دیکھدا پیا آپے بھانڈے ساجین آتے پورن دے آپ ہی انہاں بھانڈیاں دی ساجنا کردا ہے آپ ہی انہاں نوں پایا تکمیل تک لے جاندا ہے پر اتنی دودھ سمائی ہے ایک چولے رہن چلے گئے اتنا دیکھ کے سانب کے دودھ رکھ دیتا جاندا ہے پر ایک اگنی تے چڑے ہوئے نے پٹھی تے پئے نے اگ تے ہی پئے نے اگر منک بھانڈے دی طرح ہے تو واقعی اس دے اندر دیوی گناں دا دودھ بھی پیا ہوئے گا اور یہ بھانڈے دی طرح ہے تو پھر چولہے بھی چڑھیا ہوئے گا کدھر نہ کدھر چولہے تے چڑھیا پیا ہوئے گا دیکھ رہے ہاں بہتے بھانڈے تے چولہے تے ہی چڑھے ہوئے ہیں ਕੋਈ ਕਿਸੇ ਦੁੱਖ ਦੇ ਚ, ਕੋਈ ਕਿਸੇ ਦੁੱਖ ਦੇ ਚ, ਕੋਈ ਕਿਸੇ ਵਿਪਤਾ ਚ, ਕੋਈ ਕਿਸੇ ਵਿਪਤਾ ਚ। ਅਕਸਰ ਐਸਾ ਹੁੰਦਾ ਹੈ ਕਿ ਮਨੁੱਖ ਆਪਣੀ ਅਕਲ ਜ਼ਿਆਦਾ ਸਮਝਦਾ ਹੈ, ਦੂਜੇ ਦਾ ਧਨ ਜ਼ਿਆਦਾ ਸਮਝਦਾ ਹੈ, ਆਪਣਾ ਦੁੱਖ ਛੋਟਾ ਵੀ ਵੱਡਾ ਮੰਨਦਾ ਹੈ ਤੇ ਦੂਜੇ ਦਾ ਨਿੱਕਾ ਜਿਹਾ ਸੁੱਖ ਵੀ ਬਹੁਤ ਵੱਡਾ ਮੰਨ ਲੈਂਦਾ ਹੈ। ਇਹ ਮਨੁੱਖ ਦੇ ਦੇਖਣ ਦੇ ਆਪਣੇ ਜੋ ਹੈ ਪੈਮਾਨੇ ਨੇ। ਬਾਬਾ ਫਰੀਦ ਕਹਿੰਦੇ ਨੇ, ਆਮ ਬੰਦਿਆਂ ਦਾ ਤੇ ਕਹਿਣਾ ਇੱਕ ਪਾਸੇ, ਮੈਨੂੰ ਵੀ ਇਹ ਭੁਲੇਖਾ ਲੱਗ ਗਿਆ ਸੀ ਕਿ ਮੈਂ ਦੁਖੀ ਹਾਂ, ਜਗਤ ਸੁਖੀ ਹੈ, ਮੇਰੇ ਨਾਲੋਂ ਸਾਰਾ ਜਗਤ ਸੁਖੀ ਹੈ ਔਰ ਦੁਖੀ ਹਾਂ ਤੂੰ ਕੇਵਲ ਮੈਂ। ਪਰ ਜਦ ਮੇਰੀ ਇਹ ਸੋਚਣੀ ਸੀ ਉਦੋਂ ਮੈਂ ਖੱਡ ਵਿੱਚ ਖੜਾ ਸੀ, ਦੁਨੀਆਂ ਮੈਨੂੰ ਮਹਿਲ ਮਾੜੀਆਂ ਤੇ ਬੈਠੀ ਹੋਈ ਦਿਖਾਈ ਦਿੰਦੀ ਸੀ। ਸਹਿਜੇ ਸਹਿਜੇ ਮੈਂ ਵੀ ਚੜ੍ਹਨਾ ਸ਼ੁਰੂ ਕੀਤਾ ਤੇ ਜਦ ਪਹਾੜੀ ਦੀ ਸ਼ਿਖਰ ਤੇ ਪਹੁੰਚਿਆ, ਪਹਾੜ ਦੀ ਚੋਟੀ ਤੇ ਮੈਂ ਪਹੁੰਚਿਆ ਤਾਂ ਮੈਂ ਕੀ ਦੇਖਿਆ, ਦੁੱਖਾਂ ਦੀ ਅੱਗ ਤੇ ਘਰ ਘਰ ਵਿਚ ਪਈ ਬਲਦੀ ਹੈ। ਬਾਬੇ ਫਰੀਦ ਦਾ ਇਹ ਸਲੋਕ ਬੜਾ ਕੀਮਤੀ ਸਲੋਕ ਹੈ। ਆਪ ਕਹਿੰਦੇ ਨੇ, ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਗਾਇਆ ਜਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਘਰ ਘਰ ਵਿਚ ਮੈਨੂੰ ਭਾਂਡੇ ਚੁੱਲੇ ਤੇ ਚੜੇ ਦਿਖਾਈ ਦਿੰਦੇ ਪਏ, ਘਰ ਘਰ ਵਿਚ ਅੱਗ ਬਲਦੀ ਹੋਈ ਦਿਖਾਈ ਦੇ ਰਹੀ ਹੈ। ਪਰ ਉੱਚੇ ਚੜ ਕੇ ਦੇਖਿਆ, ਬਿਨਾਂ ਉਚਾਈ ਤੇ ਚੜਿਆ ਇਹ ਅਸਲੀਅਤ ਦਿਖਾਈ ਨਹੀਂ ਦੇਗੀ ਕਿ ਉਚਾਈ ਹੈ ਗਿਆਨ ਦੀ, ਉਚਾਈ ਹੈ ਸੂਝ ਸਮਝ ਦੀ। ਜਦ ਕੋਈ ਮਨੁੱਖ ਸੋਚ ਸਮਝ ਦੀ ਉੱਚੀ ਚੀਸੀ ਤੇ ਪਹੁੰਚ ਰਿਹਾ, ਸਾਰਾ ਜਗਤ ਉਸਨੂੰ ਦੁੱਖ ਦੀ ਲਪੇਟ ਵਿਚ ਦਿਖਾਈ ਦਿੰਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਇਹ ਫੈਸਲਾ ਕੁਨ ਗੱਲ ਕਰ ਦਿੱਤੀ ਹੈ ਕਿ ਬਾਲੀ ਰੋਵੈ ਨਾਇ ਭਤਾਰ, ਨਾਨਕ ਦੁਖੀਆ ਸਭ ਸੰਸਾਰ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਹ ਦੋ ਵਾਕ ਜਗਤ ਪ੍ਰਸਿੱਧ ਹੈ, ਨਾਨਕ ਦੁਖੀਆ ਸਭ ਸੰਸਾਰ। ਇਹ ਬੰਦੇ ਸਿਰਫ ਤੂੰ ਹੀ ਦੁਖੀ ਨਹੀਂ, ਸਾਰਾ ਜਗਤ ਦੁੱਖ ਦੇ ਚ। ਪਰ ਚੁੱਲੇ ਤੇ ਵੀ ਉਸਨੇ ਜਦ ਕੋਈ ਭਾਂਡੇ ਚਾੜੇ ਨੇ, ਕੁਝ ਮਕਸਦ ਤੇ ਹੋਵੇਗਾ, ਅਗਰ ਉਸਦਾ ਕੁਛ ਨਾ ਕੁਛ ਤੇ ਮੁਦਾ ਹੋਵੇਗਾ। ਇੱਕ ਸੂਫੀ ਦਾ ਕਹਿਣਾ, ਜ਼ਖਮ ਜਬ ਵੀ ਕੋਈ ਜ਼ਹਿਨ ਓ ਦਿਲ ਪਰ ਲਗਾ, ਜ਼ਿੰਦਗੀ ਕੀ ਤਰਫ ਇੱਕ ਦਰੀਚਾ ਖੁਲਾ, ਹਮ ਵੀ ਗੋਇਆ ਕਿਸੀ ਸਾਜ਼ ਕੇ ਤਾਰ ਹੈ, ਚੋਟ ਖਾਤੇ ਰਹੇ ਗੁਨਗੁਨਾਤੇ ਰਹੇ, ਜ਼ਰਬ ਨਾ ਪਹੁੰਚਾਈਏ ਤੰਤੀ ਸਾਜ਼ ਤੇ ਤਾਂ ਉਸਦੇ ਚੋਂ ਸੰਗੀਤ ਨਹੀਂ ਨਿਕਲਦਾ, ਗੀਤ ਨਹੀਂ ਨਿਕਲਦਾ। ਅਗਰ ਮਨੁੱਖ ਨੂੰ ਇੱਕ ਸਿਤਾਰ ਮੰਨ ਲਈਏ, ਅਗਰ ਮਨੁੱਖ ਨੂੰ ਇੱਕ ਸਾਜ਼ ਮੰਨ ਲਈਏ, ਤਾਂ ਮੈਂ ਦੇਖਿਆ ਉਹੀ ਸਾਜ਼ ਚੰਗੇ ਵੱਜੇ ਨੇ ਜਿਨ੍ਹਾਂ ਦੀ ਤਾਰਾਂ ਤੇ ਕੋਈ ਜ਼ਰਬ ਪਹੁੰਚੀ ਹੈ, ਜਿਨ੍ਹਾਂ ਦੀ ਤਾਰਾਂ ਤੇ ਕੋਈ ਚੋਟ ਪਹੁੰਚੀ ਹੈ। ਜਿਨ੍ਹਾਂ ਦੀ ਤਾਰਾਂ ਤੇ ਕੋਈ ਚੋਟ ਨਹੀਂ ਪਹੁੰਚੀ, ਉਹਨਾਂ ਦੇ ਸੰਗੀਤ ਤੇ ਅੱਜ ਤੱਕ ਨਹੀਂ ਨਿਕਲ ਸਕਿਆ, ਉਹ ਸਾਜ਼ ਐਵੇਂ ਪੈ ਗਏ। ਦੁਨੀਆਂ ਭਰ ਦੇ ਦਾਰਸ਼ਨਿਕ ਭਗਤ ਸੰਤ ਜਨ 99 ਸਦੀ ਉਹੀ ਹੈ ਜੋ ਦੁੱਖਾਂ ਦੀ ਖਾਣ ਵਿੱਚੋਂ ਨਿਕਲੇ ਨੇ, ਜੋ ਗਮ ਦੇ ਡੂੰਘੀਆਂ ਧਾਰਾਵਾਂ ਦੇ ਚੋਂ ਮੋਤੀਆਂ ਦੀ ਤਰ੍ਹਾਂ ਜੋ ਹੈ ਨਿਕਲੇ ਨੇ। ਜਾਪਦਾ ਹੈ ਇਹ ਵੀ ਇੱਕ ਪ੍ਰਭੂ ਦੀ ਲੋੜ ਸੀ। ਜੈਸੇ ਜ਼ਰਬ ਪਹੁੰਚਾਏ ਬਿਨਾਂ ਸਾਜ਼ ਵਿਚੋਂ ਸੰਗੀਤ ਨਹੀਂ ਨਿਕਲਦਾ, ਡੂੰਘੀ ਧਾਰ ਵਿਚ ਡੁਬਕੀ ਲਾਏ ਬਿਨਾਂ ਮੋਤੀਆਂ ਦੀ ਪ੍ਰਾਪਤੀ ਨਹੀਂ, ਇਸੇ ਤਰੀਕੇ ਨਾਲ ਦੁੱਖ ਨੂੰ ਗਹਿਰੇ ਤਲ ਵਿਚ ਸਮਝੇ ਬਿਨਾਂ ਸੁੱਖ ਦਾ ਅਨੁਭਵ ਮਾਨਣਾ ਵੀ ਬੜਾ ਔਖਾ ਹੈ। ਇਹੀ ਕਾਰਨ ਹੈ ਕਿ ਵਿਪਰੀਤ ਹਾਲਤ ਪਰਿਪੂਰਨ ਪਰਮਾਤਮਾ ਨੇ ਬਣਾਈ ਹੈ। ਇਸ ਵਾਸਤੇ ਸੁੱਖ ਦਾ ਬਹੁਤ ਵੱਡਾ ਬੋਧ ਉਨ੍ਹਾਂ ਨੂੰ ਹੀ ਪ੍ਰਾਪਤ ਹੋਇਆ, ਉਨ੍ਹਾਂ ਨੂੰ ਹੀ ਮਿਲਿਆ ਜਿਨ੍ਹਾਂ ਕੋਲ ਦੁੱਖ ਦਾ ਬਹੁਤ ਵੱਡਾ ਬੋਧ ਸੀ। ਇਸ ਵਾਸਤੇ ਦੁੱਖ ਨੂੰ ਕਿਧਰੇ ਪਰਮਾਤਮਾ ਦੀ ਕਰੋਪੀ ਨਾ ਮੰਨ ਲਈ ਹੈ। ਕਿਤਿਆਂ ਦੁੱਖ ਭੁੱਖ ਸਦਮਾ ਤੇ ਭੇਦਾਵਤ ਤੇਰੀ ਦਾਤਾਰ। ਤੋ ਮਹਾਰਾਜ ਕਹਿੰਦੇ, ਇੱਕ ਨੀ ਦੁੱਧ ਸਮਾਈ ਹੈ ਇੱਕ ਚੁੱਲੇ ਰਹਿਣ ਚਲੇ, ਇੱਕ ਨਾ ਦੇਸ਼ ਦੁੱਧ ਪਿਆ ਜੰਮਦਿਆਂ ਹੀ ਰਾਜਕੁਮਾਰ, ਜੰਮਦਿਆਂ ਹੀ ਠਾਠ ਪਾਠ, ਜੰਮਦਿਆਂ ਹੀ ਸ਼ਾਨ ਸ਼ੌਕਤ, ਪਰ ਇੱਕ ਚੁੱਲ੍ਹੇ ਤੇ ਪੈਣਾ, ਅੱਗ ਤੇ ਵੀ ਹੈ ਪੈਣਾ, ਪਰ ਇਸ ਦੇ ਵਿਚ ਕਦੀ ਬਹੁਤ ਮੁਤਾਲਾ ਕਰੀਏ, ਜ਼ਿੰਦਗੀ ਵਿਚ ਕੋਈ ਚੁਣੌਤੀ ਨਾ ਹੋਵੇ, ਕੋਈ ਸੰਘਰਸ਼ ਨਾ ਹੋਵੇ, ਕਿ ਮਨੁੱਖ ਅੱਗੇ ਨਹੀਂ ਵਧਦਾ, ਅਗਾਂਹ ਨਹੀਂ ਵਧ ਸਕਦਾ, ਇਹ ਸਭ ਤੋਂ ਵੱਡਾ ਸੰਘਰਸ਼ ਹੈ ਦੁੱਖ। ਇਸ ਦੁੱਖ ਨੂੰ ਹੀ ਮਹਾਤਮਾ ਬੁੱਧ ਨੇ ਸਮਝਿਆ ਕਿ ਸਿਧਾਰਥ ਮਹਾਤਮਾ ਬਣ ਗਿਆ। ਇਸ ਦੁੱਖ ਤੋਂ ਹਿਰਦਾ ਪੀੜਤ ਹੋਇਆ, ਚਾਹੇ ਦੁੱਖ ਕਿਸੇ ਹੋਰ ਦਾ ਸੀ, ਆਪਣਾ ਨਹੀਂ ਸੀ, ਕਿਸੇ ਬੁੱਢੇ ਨੂੰ ਵੇਖਿਆ, ਕਿਸੇ ਦੀ ਲਾਸ਼ ਵੇਖੀ ਹੈ, ਮੁਰਝਾਇਆ ਹੋਇਆ ਫੁੱਲ ਵੇਖਿਆ, ਰੋਂਦੇ ਹੋਏ ਕੋਈ ਮਨੁੱਖ ਦੇਖ ਲੈਣਾ, ਦੁੱਖ ਤੇ ਦੂਜਿਆਂ ਦਾ ਸੀ, ਲੇਕਿਨ ਆਪਣੇ ਹਿਰਦੇ ਦੀ ਥਾਂ ਦੇਖੇ ਆਪਣਾ ਹਿਰਦਾ ਰੋ ਉੱਠਿਆ, ਤੜਪ ਉੱਠਿਆ। ਸਿਧਾਰਥ ਜਦ ਰੋਇਆ, ਉਹਦੇ ਰੋਣ ਦੇ ਹੰਝੂਆਂ ਵਿਚ ਸਿਧਾਰਥ ਬਹਿ ਗਿਆ, ਮਹਾਤਮਾ ਬੁੱਧ ਪ੍ਰਗਟ ਹੋ ਗਿਆ। ਦੁੱਖ ਨੇ ਹੀ ਸਿਧਾਰਥ ਨੂੰ ਮਹਾਤਮਾ ਬੁੱਧ ਬਣਾ ਦਿੱਤਾ। ਤੂੰ ਸਿਧਾਰਥ ਜੈਸੇ ਕਿ ਕਈ ਰਾਜਕੁਮਾਰ ਨੇ, ਕੌਣ ਪੁੱਛਦਾ, ਇਤਿਹਾਸ ਵਿਚ ਵੀ ਨਾਮੋ ਨਿਸ਼ਾਨ ਮਿਟ ਗਏ ਨੇ, ਪਰ ਜਦ ਤੱਕ ਸੂਰਜ ਚੰਦ ਤਾਰੇ ਰਹਿਣਗੇ, ਮਹਾਤਮਾ ਬੁੱਧ ਨੂੰ ਮਿਟਾਉਣਾ ਬਹੁਤ ਔਖਾ ਹੈ। ਹੰਝੂਆਂ ਦੇ ਨਾਲ ਸਿਧਾਰਥ ਮਿਟ ਗਿਆ, ਮਹਾਤਮਾ ਬੁੱਧ ਪੈਦਾ ਹੋ ਗਿਆ, ਭਾਵੇਂ ਇਹ ਭਾਂਡਾ ਚੁੱਲ੍ਹੇ ਤੇ ਚੜਿਆ, ਪਰ ਚੁੱਲ੍ਹੇ ਤੇ ਚੜ ਕੇ ਅਮਰ ਹੋ ਗਿਆ, ਪੱਕ ਗਿਆ, ਪੁਖਤਾ ਹੋ ਗਿਆ। ਅਗਨੀ ਨੇ ਉਸ ਨੂੰ ਪੱਕਾ ਕਰ ਦਿੱਤਾ, ਹੋਰ ਮਜ਼ਬੂਤ ਕਰ ਦਿੱਤਾ। ਜਿਸ ਭਾਂਡੇ ਚ ਸਾਗ ਸਬਜ਼ੀ ਬਣਾਈ ਜਾਂਦੀ ਹੈ, ਪੁਰਾਣਾ ਜ਼ਮਾਨਾ ਮਿੱਟੀ ਦੇ ਭਾਂਡੇ, ਔਰ ਜੋ ਜਿਤਨਾ ਜ਼ਿਆਦਾ ਅੱਗ ਤੇ ਚੜਿਆ ਹੋਇਆ ਭਾਂਡਾ ਹੁੰਦਾ ਸੀ, ਉਹ ਉਤਨਾ ਹੀ ਜ਼ਿਆਦਾ ਮਜ਼ਬੂਤ ਹੋ ਜਾਂਦਾ ਸੀ, ਉਤਨਾ ਹੀ ਜ਼ਿਆਦਾ ਜੋ ਹੈ ਪੱਕ ਜਾਂਦਾ ਸੀ, ਔਰ ਬਿਲਕੁਲ ਧਾਤੂ ਦੀ ਤਰ੍ਹਾਂ ਮਜ਼ਬੂਤ ਹੋ ਜਾਂਦਾ ਸੀ। ਉਹਨਾਂ ਮਨੁੱਖਾਂ ਦੇ ਅੰਦਰ ਬਹੁਤ ਵੱਡੀ ਪਕਿਆਈ ਦੇਖਣ ਨੂੰ ਮਿਲਦੀ ਹੈ, ਜਿਨ੍ਹਾਂ ਨੇ ਬਹੁਤ ਗਹਿਰੇ ਦੁੱਖ ਮਹਿਸੂਸ ਕੀਤੇ ਹੋਣ। ਲਾਜ਼ਮੀ ਨਹੀਂ ਹੈ ਕਿ ਦੁੱਖ ਉਨ੍ਹਾਂ ਦੀ ਝੋਲੀ ਚ ਹੋਣ, ਐਸਾ ਵੀ ਹੋ ਸਕਦਾ ਦੁੱਖ ਕਿਸੇ ਦਾ ਹੈ, ਮਹਿਸੂਸ ਆਪ ਕੀਤਾ ਹੈ, ਪੀੜਾ ਕਿਸੇ ਦੀ ਹੈ, ਪਰ ਮਹਿਸੂਸ ਆਪ ਕੀਤੀ ਹੈ, ਕਿ ਜਦ ਮਹਿਸੂਸ ਆਪ ਕੀਤੀ ਤਾਂ ਆਪ ਦੇ ਚੁੱਲ੍ਹੇ ਤੇ ਬੈਠ ਗਿਆ, ਆਪ ਤੇ ਜੋ ਹੈ ਤੜਪਿਆ। ਤਾਂ ਮਹਾਰਾਜ ਕਹਿੰਦੇ, ਇੱਕ ਨੇ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ। ਕਮਾਲ ਦੀ ਗੱਲ ਹੈ ਮਹਾਰਾਜ, ਮੈਂ ਦੇਖਦਾ ਇੱਕ ਤੇ ਸੋਹਣੇ ਬਿਸਤਰ ਤੇ ਸੁੱਤੇ ਪਏ ਨੇ, ਇੱਕ ਉਨ੍ਹਾਂ ਦੀ ਰਖਵਾਲੀ ਕਰਨ ਲਈ ਚੌਕੀਦਾਰ ਬਾਹਰ ਖੜੇ ਨੇ। ਸਾਰੀ ਰਾਤ ਜਾਗ ਕੇ ਕੋਈ ਸਾਰੀ ਰਾਤ ਕਿਸੇ ਨੂੰ ਸੁਲਾ ਰਿਹਾ, ਕੋਈ ਸਾਰੀ ਰਾਤ ਆਰਾਮ ਦੀ ਕੋਈ ਸੁਰੱਖਿਅਤ ਨੀਂਦ ਸੌ ਸਕੇ, ਕੋਈ ਸਾਰੀ ਰਾਤ ਬੇਆਰਾਮ ਹੋ ਕੇ ਜਾਗਿਆ, ਕੋਈ ਸਾਰੀ ਰਾਤ ਬੇਆਰਾਮੀ ਨਾਲ ਪਹਿਰਾ ਦਿੰਦਾ ਰਿਹਾ, ਇਸ ਵਾਸਤੇ ਕਿ ਸਾਰੀ ਰਾਤ ਕੋਈ ਆਰਾਮ ਨਾਲ ਸੌ ਸਕੇ। ਮਹਾਰਾਜ ਕਹਿੰਦੇ, ਮੈਂ ਹੈਰਾਨ ਹਾਂ, ਕਈਆਂ ਦਾ ਆਰਾਮ ਕਈਆਂ ਦੀ ਬੇਆਰਾਮੀ ਤੇ ਖੜਾ ਹੈ। ਇਸ ਵਾਸਤੇ ਜੋ ਆਰਾਮ ਦੇ ਚ ਹੈ, ਉਹ ਕਿਧਰੇ ਬਹੁਤ ਆਪਣੇ ਆਪ ਨੂੰ ਵੱਡਾ ਨਾ ਸਮਝ ਲਵੇ, ਉਹਦੀ ਸੁਰੱਖਿਆ ਤੇ ਉਸਦਾ ਬਹੁਤ ਵੱਡਾ ਆਰਾਮ ਕਿਸੇ ਦੀ ਬੇਆਰਾਮੀ ਤੇ ਖੜਿਆ। ਇੱਕ ਮੋਰੀ ਦੀ ਇੱਟ ਹੈ, ਕੱਲੇ ਦੀ ਇੱਟ ਹੈ, ਇੱਕ ਉੱਪਰ ਦੀ ਇੱਟ ਹੈ ਛੱਤ ਦੀ, ਦੀਵਾਰ ਦੀ ਉੱਪਰ ਦੀ ਇੱਟ ਸਭ ਤੋਂ ਉੱਚੀ ਦੀ ਇੱਟ, ਅਗਰ ਐਸਾ ਮਾਣ ਕਰੇ, ਇਹ ਇੱਟ ਤੂੰ ਸਭ ਤੋਂ ਥੱਲੇ, ਮੈਂ ਸਭ ਤੋਂ ਉੱਪਰ, ਇਸ ਵਾਸਤੇ ਮੈਂ ਵੱਡੀ ਹਾਂ ਤੂੰ ਛੋਟੀ ਹੈ, ਤੂੰ ਤੇ ਬਿਲਕੁਲ ਥੱਲੇ ਪਈ ਹੈ ਜ਼ਮੀਨ ਤੇ, ਮੈਨੂੰ ਦੇਖ ਮੈਂ ਆਸਮਾਨ ਤੱਕ ਪਹੁੰਚ ਗਈ ਹਾਂ, ਮੈਂ ਬੁਲੰਦੀਆਂ ਨੂੰ ਛੂ ਲਿਆ, ਉਚਾਈਆਂ ਨੂੰ ਛੂ ਲਿਆ। ਪਰ ਹਕੀਕਤ ਇਹ ਹੈ ਕਿ ਕੋਈ ਇੱਟ ਥੱਲੇ ਨਾ ਹੋਵੇ ਤਾਂ ਕੋਈ ਇੱਟ ਉੱਪਰ ਵੀ ਨਹੀਂ ਜਾ ਸਕਦੀ। ਕਈਆਂ ਦਾ ਬਹੁਤ ਉੱਚਾ ਉੱਠਣਾ ਮਹਿਜ਼ ਇਸ ਵਾਸਤੇ ਹੈ ਕਿ ਕੁਝ ਥੱਲੇ ਨੇ, ਕੋਈ ਇੱਟਾਂ ਥੱਲੇ ਰਹਿਣ ਨੂੰ ਅਗਰ ਰਾਜ਼ੀ ਨੇ ਤਾਂ ਕਤਾ ਹੀ ਕੋਈ ਇੱਟਾਂ ਉੱਪਰ ਰਹਿ ਨਹੀਂ ਸਕਦੇ। ਇਹ ਪ੍ਰਭੂ ਦੀ ਇੱਕ ਲੀਲਾ ਕਿ ਇੱਟਾਂ ਕੁਝ ਥੱਲੇ ਵੀ ਚਾਹੀਦੀਆਂ ਨੇ, ਤਾਂ ਹੀ ਇੱਟਾਂ ਕੁਝ ਉੱਪਰ ਰਹਿ ਸਕਦੀਆਂ। ਕੁਛ ਇੱਕ ਦੋ ਮਨੁੱਖ ਬੇਆਰਾਮ ਨੀਂਦੇ ਚ ਵੀ ਚਾਹੀਦੇ ਨੇ, ਤਾਂ ਹੀ ਇੱਕ ਦੋ ਆਰਾਮ ਕਰ ਸਕਣਗੇ। ਇਸ ਤਰ੍ਹਾਂ ਦੀ ਲੀਲਾ, ਇਸ ਤਰ੍ਹਾਂ ਦਾ ਖੇਲ, ਮਹਾਰਾਜ ਕਹਿੰਦੇ ਮੈਂ ਇਹ ਖੇਲ ਦੇਖ ਕੇ ਹੈਰਾਨ ਹਾਂ ਕਿ ਇੱਕ ਆਰਾਮ ਨਾਲ ਸੌ ਰਹੇ ਨੇ, ਇੱਕ ਸਾਰੀ ਰਾਤ ਬੇਆਰਾਮੀ ਨਾਲ ਖੜੇ ਹੋ ਕੇ ਉਨ੍ਹਾਂ ਦੇ ਪਹਿਰਾ ਪੈ ਜਾਂਦੇ ਨੇ। ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ। ਜਿਨ੍ਹਾਂ ਤੇ ਆਪਣੀ ਬਖਸ਼ਿਸ਼ ਕਰਦਾ ਹੈ ਉਨ੍ਹਾਂ ਨੂੰ ਅਧਿਆਤਮਕ ਗੁਣਾਂ ਨਾਲ ਸ਼ਿੰਗਾਰ ਦਿੰਦਾ ਹੈ, ਸਵਾਰ ਦਿੰਦਾ ਹੈ। ਸਭ ਤੋਂ ਵੱਡਾ ਸ਼ਿੰਗਾਰ ਹੈ ਅਧਿਆਤਮਕ ਗੁਣ। ਅਧਿਆਤਮਕ ਜ਼ੇਵਰ, ਰੱਬੀ ਗੁਣਾਂ ਦੇ ਜ਼ੇਵਰ ਜਿਸਨੇ ਪਹਿਨ ਲੈਣਾ, ਉਸ ਤੋਂ ਵੱਡੀ ਸੁੰਦਰਤਾ ਜਗਤ ਵਿਚ ਕੋਈ ਹੋਰ ਹੈ ਨੀ। ਉਹ ਸਭ ਤੋਂ ਵੱਡਾ ਸਵਰਿਆ ਹੋਇਆ ਮਨੁੱਖ ਹੈ। ਦੂਜਾ ਸਲੋਕ, ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ, ਆਪੇ ਸਾਜੇ ਕਰੇ ਆਪ ਜਾਈ ਵੀ ਰੱਖੇ ਆਪ। ਸਾਜਨਾ ਉਹ ਆਪ ਕਰਦਾ, ਰਕਸ਼ਾ ਉਹ ਆਪ ਕਰਦਾ, ਜਾਈ ਵੀ ਰੱਖੇ ਆਪ, ਆਪਣੀ ਜਾਈ ਹੋਈ ਆਪਣੀ ਬਣਾਈ ਹੋਈ ਇਹਦੀ ਹਿਫਾਜ਼ਤ ਵੀ ਉਹ ਆਪ ਕਰਦਾ। ਪਹਾੜ ਨੇ, ਬ੍ਰਿਕਸ਼ ਨੇ, ਸਾਗਰ ਹੈ, ਗ੍ਰਹਿ ਨਛੱਤਰ ਨੇ, ਵੀ ਉਸਨੇ ਹੀ ਥੰਮ ਕੇ ਰੱਖੇ ਹੋਏ ਨੇ। ਤੇ ਜੇ ਇਤਨਾ ਵੱਡਾ ਪਸਾਰਾ ਉਸਨੇ ਥੰਮ ਕੇ ਰੱਖਿਆ ਹੈ, ਤਾਂ ਇਹ ਬੰਦੇ ਤੈਨੂੰ ਵੀ ਉਸਨੇ ਹੀ ਥੰਮ ਕੇ ਰੱਖਿਆ ਹੈ, ਜ਼ਰਾ ਸੋਚ। ਇਹ ਤੇ ਕਈ ਦਫਾ ਕੋਡ ਕਰਲੀ ਐਸਾ ਸੋਚ ਲੈਂਦੀ ਹੈ ਕਿ ਮੈਂ ਸ਼ੈਤੀਰ ਦੇ ਥੱਲੇ ਨਾ ਹਾਂ ਤੇ ਸ਼ੈਤੀਰ ਗਿਰ ਜਾਏਗਾ। ਕਈ ਦਫਾ ਮੈਂ ਐਸਾ ਧਾਰਨਾ ਵਿਚ ਮਨੁੱਖਾਂ ਨੂੰ ਦੇਖਦਾ ਜੋ ਸੋਚਦੇ ਨੇ ਕਿ ਸ਼ਾਇਦ ਅਸੀਂ ਨਾ ਹੋਈਏ ਸੰਸਾਰ ਕਿਵੇਂ ਚਲੇਗਾ, ਅਸੀਂ ਨਾ ਹੋਈਏ ਪਰਿਵਾਰ ਕਿਵੇਂ ਚਲੇਗਾ, ਅਸੀਂ ਨਾ ਹੋਈਏ ਇਹ ਸੰਸਥਾ ਕਿਵੇਂ ਚਲੇਗੀ। ਪਰ ਦੇਖਣ ਦੇ ਚਾਹੁੰਦਾ ਜਦ ਉਹ ਨਹੀਂ ਰਹਿ ਜਾਂਦਾ ਤਾਂ ਸੰਸਾਰ ਤੇ ਚੱਲਦਾ ਹੀ ਰਹਿੰਦਾ, ਪਰਿਵਾਰ ਤੇ ਚੱਲਦਾ ਹੀ ਰਹਿੰਦਾ, ਸੰਸਥਾਵਾਂ ਤੇ ਚੱਲਦੀਆਂ ਹੀ ਰਹਿੰਦੀਆਂ। ਇਹਨੂੰ ਹੀ ਮਹਾਰਾਜ ਕਹਿੰਦੇ ਨੇ ਕੀਤੀ ਗਈ ਦੇਖਵਾਜੇ ਵਜਾਏ, ਵਹੀ ਇੱਕ ਰੈਸੀ ਜੋ ਸਾਚਾ ਖੁਦਾ ਹੈ, ਆਪੇ ਸਾਜੇ ਕਰੇ ਆਪ ਜਾਈ ਵੀ ਰੱਖੇ ਆਪ, ਇਸ ਵਿਚ ਜੰਤ ਉਪਾਏ ਕੇ ਦੇਖੇ ਥਾਪ ਉਦਾ। ਇਹ ਜਿਹੜੀ ਸ੍ਰਿਸ਼ਟੀ ਉਸਦੀ ਜਾਈ ਹੋਈ ਹੈ, ਇਸ ਵਿਚ ਤਰ੍ਹਾਂ ਤਰ੍ਹਾਂ ਦੇ ਜੀਵਾਂ ਜਨਤਾ ਨੂੰ ਪੈਦਾ ਕਰਕੇ, ਮਾਰ ਕੇ, ਉਥਾਪ ਕੇ ਔਰ ਥਾਪਨਾ ਕਰਕੇ ਉਹ ਪਰਿਪੂਰਨ ਪ੍ਰਮਾਤਮਾ ਵੇਖਦਾ ਇਸ ਕੌਤਕ ਨੂੰ। ਇਸ ਨੂੰ ਕਹੀਏ ਨਾਨਕਾ ਸਭ ਕੁਛ ਆਪੇ ਆਪ। ਹੁਣ ਇਸ ਤਰ੍ਹਾਂ ਦੀ ਫਰਿਆਦ ਕਿਸ ਦੇ ਅੱਗੋਂ ਕਰੀਏ ਕਿ ਹੇ ਪ੍ਰਭੂ ਇੱਕ ਚੁੱਲ੍ਹੇ ਤੇ ਕਿਉਂ ਚੜੇ ਨੇ, ਇੱਕ ਨਾਂ ਵਿਚ ਦੁੱਧ ਕਿਉਂ ਹੈ, ਇੱਕ ਆਰਾਮ ਵਿਚ ਕਿਉਂ ਨੇ, ਇੱਕ ਬੇਆਰਾਮੀ ਵਿਚ ਕਿਉਂ ਨੇ। ਮਹਾਰਾਜ ਕਹਿੰਦੇ ਜਦ ਸਾਰੀ ਸਾਜਨਾ ਉਸਦੀ, ਸਾਰੀ ਬਣਤਰ ਉਸਦੀ, ਤਾਂ ਕਿਸ ਨੂੰ ਕਹੀਏ ਨਾਨਕਾ ਸਭ ਕੁਛ ਆਪੇ ਆਪ। ਜਦ ਆਪ ਹੀ ਉਹ ਆਪ ਹੈ ਜੋ ਚੁੱਲ੍ਹੇ ਤੇ ਚੜਿਆ ਹੈ ਉਹਦੇ ਵਿਚ ਵੀ ਉਹ ਆਪ ਹੈ, ਔਰ ਜਿਹਦੇ ਚ ਦੁੱਧ ਪਿਆ ਉਹਦੇ ਚ ਵੀ ਆਪ ਹੈ, ਜੋ ਬੇਆਰਾਮ ਹੋ ਕੇ ਖੜਾ ਹੈ ਉਹਦੇ ਚ ਵੀ ਉਹ ਆਪ ਬੈਠਾ ਹੈ, ਜੋ ਆਰਾਮ ਨਾਲ ਸੁੱਤਾ ਹੋਇਆ ਹੈ ਉਸਦੇ ਵਿਚ ਵੀ ਉਹ ਆਪ ਬੈਠਾ ਹੈ। ਤੇ ਜਿਸ ਦਿਨ ਐਸਾ ਪ੍ਰਤੀਤ ਹੋ ਜਾਏ, ਮਹਿਸੂਸ ਹੋ ਜਾਏ, ਕਮ ਸੇ ਕਮ ਉਸ ਮਨੁੱਖ ਦੇ ਵਿਲੇ ਜਿਹੜੇ ਮੁੱਕ ਜਾਂਦੇ ਨੇ। ਕਿਸ ਨੂੰ ਕਹੀਏ ਨਾਨਕਾ ਸਭ ਕੁਛ ਆਪੇ ਆਪ ਪੌੜੀ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਪ੍ਰਭੂ ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਕਿਸ ਕਰਕੇ ਵੱਡਾ ਹੈ, ਵਡਿਆਈਆਂ ਕਰਕੇ ਵੱਡਾ ਹੈ, ਗੁਣਾਂ ਕਰਕੇ ਵੱਡਾ ਹੈ, ਪਰ ਉਸਦੀਆਂ ਵਡਿਆਈਆਂ ਕਹਿਣ ਵਿਚ ਨਹੀਂ ਆਉਂਦੀਆਂ। ਪੂਰਨ ਤੌਰ ਤੇ ਉਸਨੂੰ ਬਿਆਨ ਕਰਨਾ ਬੜਾ ਕਠਿਨ ਹੈ, ਬਹੁਤ ਔਖਾ ਹੈ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਕੁਰਾਨ ਸ਼ਰੀਫ ਨੇ ਆਪਣੇ ਢੰਗ ਨਾਲ ਉਸਦੀਆਂ ਵਡਿਆਈਆਂ ਨੂੰ ਬਿਆਨ ਕੀਤਾ ਹੈ। ਗੀਤਾ ਨੇ ਆਪਣੇ ਢੰਗ ਨਾਲ ਉਸਦੇ ਗੁਣ ਜਗਤ ਦੇ ਸਾਹਮਣੇ ਰੱਖੇ ਨੇ। ਇਸੇ ਤਰੀਕੇ ਨਾਲ ਅਸੀਂ ਦੇਖਦੇ ਹਾਂ ਧੰਮਪਦ ਹੈ, ਬਾਈਬਲ ਹੈ, ਉਹ ਆਪਣੇ ਢੰਗ ਨਾਲ ਪ੍ਰਭੂ ਦੇ ਗੁਣਾਂ ਦਾ ਉਚਾਰਨ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਾਨ ਇਹ ਬਾਣੀ, ਜਿਸ ਵਿਚ ਬੈਠੇ ਅਨੰਦ ਭਗਤ, ਇਹ ਵੱਖ ਵੱਖ ਢੰਗ ਨਾਲ ਪ੍ਰਭੂ ਦੇ ਗੀਤ ਗਾ ਰਹੇ ਨੇ, ਉਹਦੇ ਗੁਣਾਂ ਦਾ ਉਚਾਰਨ ਕਰ ਰਹੇ ਨੇ। ਔਰ ਗੁਣਾਂ ਦਾ ਬਾਰ ਬਾਰ ਉਚਾਰਨ ਕਰਨਾ ਮਹਿਜ ਇਸ ਵਾਸਤੇ ਹੈ ਕਿ ਕਿਸੇ ਤਰੀਕੇ ਨਾਲ ਮਨੁੱਖ ਦੇ ਉੱਤੇ ਗੁਣਾਂ ਦਾ ਪ੍ਰਭਾਵ ਪੈਂਦਾ। ਜਿਸ ਦਿਨ ਗੁਣਾਂ ਦਾ ਪ੍ਰਭਾਵ ਪੈਂਦਾ ਉਸ ਦਿਨ ਮਨੁੱਖ ਦੇ ਅੰਦਰ ਅਰਬ ਵੀ ਪੈਦਾ ਹੋ ਜਾਂਦਾ, ਸਤਿਕਾਰ ਵੀ ਪੈਦਾ ਹੋ ਜਾਂਦਾ। ਬਸ ਗੁਣਾਂ ਨੂੰ ਬਾਰ ਬਾਰ ਰਿਪੀਟ ਕਰਨਾ ਦੁਹਰਾਉਣਾ ਇਸ ਵਾਸਤੇ ਹੈ ਕਿ ਗੁਣਾਂ ਦਾ ਮਨੁੱਖ ਦੇ ਉੱਤੇ ਪ੍ਰਭਾਵ ਪੈ ਜਾਏ। ਔਰ ਮਨੁੱਖ ਜੀਵੇ ਈਸ਼ਵਰੀ ਪ੍ਰਭਾਵ ਹੇਠ। ਸੁਣ ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਡੀਠਾ ਹੋਇਆ। ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਲੋਕੀ ਸੁਣ ਕੇ ਐਸਾ ਕਹਿ ਰਹੇ ਨੇ, ਪਰ ਕਿੰਨਾ ਕੁ ਵੱਡਾ ਹੈ ਅਗਰ ਦੇਖਿਆ ਹੋਵੇ ਤੇ ਆਖਣ। ਅੱਜ ਤੱਕ ਉਸਦੀ ਪੂਰੀ ਦੀ ਪੂਰੀ ਵਡਿਆਈ ਦੇਖਣ ਵਿਚ ਨਹੀਂ ਆਈ। ਦੇਖਣ ਤੋਂ ਮੁਰਾਦ ਇਹ ਹੈ ਕਿ ਪੂਰੇ ਦਾ ਪੂਰਾ ਦ੍ਰਿਸ਼ਟੀ ਵਿਚ ਨਹੀਂ ਆਇਆ, ਪੂਰੇ ਦਾ ਪੂਰਾ ਜ਼ਬਾਨ ਤੇ ਨਹੀਂ ਆ ਸਕਿਆ। ਸੁਣ ਸੁਣ ਕੇ ਲੋਕਾਂ ਨੇ ਵੱਡਾ ਉਸਨੂੰ ਜ਼ਰੂਰ ਆਖਿਆ ਔਰ ਵੱਡਾ ਉਸਨੂੰ ਜ਼ਰੂਰ ਅਨੁਭਵ ਕੀਤਾ ਹੈ, ਪਰ ਉਹਦੇ ਉਰਾਰ ਪਾਰ ਦਾ ਨਹੀਂ ਪਤਾ ਚੱਲਿਆ। ਉਹ ਮਹਾਰਾਜ ਕਹਿੰਦੇ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਂ ਦੇ ਜੀਆਂ ਰਿਜਕ ਸਮਾਰੇ। ਉਹ ਜਗਤ ਦਾ ਕਰਤਾ ਹੈ, ਕੁਦਰਤ ਦੇ ਚ ਰਮਿਆ ਹੈ, ਕਰੀਮ ਬਖਸ਼ਿੰਦ ਹੈ, ਦੇ ਜੀਆਂ ਰਿਜਕ ਸਮਾਰੇ ਕਿ ਸਾਰੇ ਜੀਵਾਂ ਨੂੰ ਰੋਜ਼ੀ ਦੇਣ ਵਾਲਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਰਾਜ਼ਕ ਰਹਿੰਦ ਹੈ ਕਿ ਰੋਜ਼ੀ ਦਹਿੰਦ ਹੈ। ਨਿਰਾ ਤੂੰ ਜੀਵਨ ਹੀ ਨਹੀਂ ਦਿੱਤਾ, ਨਿਰਾ ਤੂੰ ਪਰਿਵਾਰ ਹੀ ਨਹੀਂ ਦਿੱਤਾ, ਨਿਰੇ ਤੂੰ ਮਿੱਤਰ ਤੇ ਧਨ ਸੰਪਦਾ ਹੀ ਨਹੀਂ ਦਿੱਤੀ। ਹੇ ਪ੍ਰਭੂ, ਸੱਚ ਇਹ ਹੈ ਕਿ ਰੋਜ਼ੀ ਦਹਿੰਦ ਵੀ ਤੂੰ ਹੀ ਹੈ, ਰਾਜ਼ਕ ਰਹਿੰਦ ਵੀ ਤੂੰ ਹੀ ਹੈ। ਤਾਂ ਮਹਾਰਾਜ ਕਹਿੰਦੇ ਨੇ ਵੱਖ ਵੱਖ ਜੀਵਾਂ ਨੂੰ ਰੋਜ਼ੀ ਵੀ ਤੂੰ ਆਪ ਹੀ ਦੇ ਰਿਹਾ। ਈਰਾਨ ਦੇ ਪ੍ਰਸਿੱਧ ਸੂਫੀ ਫਕੀਰ ਜਨਾਬ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਗਮੇ ਰੋਜ਼ੀ ਮਹੁਰ ਮਜ਼ਨ ਔਰਾ ਕੇ ਦਫ਼ਤਰ ਰਾ ਕੇ ਪੇਸ਼ੇ ਅਸਤਿਫਲ ਇਜ਼ਤ ਕਲ ਕੁਨਦ ਪਸਤਾਨੇ ਮਾਦਰ ਰਾ। ਹੋਰ ਕੋਈ ਗਮ ਕਰਨਾ ਹੈ ਤੇ ਕਰ ਲੈ, ਪਰ ਰੋਜ਼ੀ ਦਾ ਗਮ ਨਾ ਕਰੀ, ਰਿਜ਼ਕ ਦਾ ਗਮ ਨਾ ਕਰੀ। ਕਿਉਂ? ਗਮੇ ਰੋਜ਼ੀ ਮਹੁਰ ਮਜ਼ਨ ਔਰਾ ਕੇ ਦਫ਼ਤਰ ਰਾ ਕੇ ਪੇਸ਼ੇ ਅਸਤਿਫਲ ਇਜ਼ਤ ਕਲ ਕੁਨਦ ਪਸਤਾਨੇ ਮਾਦਰ ਰਾ। ਬੱਚੇ ਦਾ ਜਨਮ ਬਾਅਦ ਵਿਚ ਹੈ, ਤਿਫਲ ਦਾ ਜਨਮ ਬਾਅਦ ਵਿਚ ਹੈ, ਮਾਂ ਦੇ ਅਸਤਰਾਂ ਵਿਚ ਦੁੱਧ ਪਹਿਲੇ ਹੈ। ਤੂੰ ਇੱਥੋਂ ਕਿਉਂ ਨਹੀਂ ਪ੍ਰੇਰਣਾ ਲੈਂਦਾ ਕਿ ਰਿਜ਼ਕ ਪਹਿਲੇ ਹੈ, ਜਨਕ ਬਾਅਦ ਵਿਚ ਹੈ? ਆਇਆ ਤੂੰ ਜਗਤ ਵਿਚ ਬਾਅਦ ਵਿਚ ਹੈ, ਪਰ ਤੇਰੀ ਰੋਜ਼ੀ ਪਹਿਲੇ ਆ ਗਈ ਹੈ। ਇਸ ਨੂੰ ਸਤਿਗੁਰੂ ਕਹਿੰਦੇ ਨੇ ਪਹਿਲੇ ਦੇ ਤੇ ਰਿਜ਼ਕ ਸੰਭਾਹਾ, ਪਾਛੇ ਦੇ ਤੇ ਜੰਤੂ ਵਾਹਾ। ਜੀਵ ਜੰਤੂ ਬਾਅਦ ਵਿਚ ਪੈਦਾ ਹੁੰਦੇ ਨੇ, ਉਨ੍ਹਾਂ ਦਾ ਰਿਜ਼ਕ ਪਹਿਲੇ ਆਉਂਦਾ। ਇਹਨੂੰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਆਪਣੇ ਢੰਗ ਨਾਲ ਬਿਆਨ ਕੀਤਾ ਹੈ ਕਿ ਪ੍ਰਥਮੇ ਮਾਖਨ ਪਾਛੇ ਦੂਧ ਮਹਿਲੂ ਕੀਨੋ ਸਾਬਨ ਸੂਰ। ਪ੍ਰਥਮੇ ਮਾਖਨ, ਮਾਂ ਦੇ ਅਸਥਣ ਪਹਿਲੇ ਹੈ, ਦੁੱਧ ਬਾਅਦ ਵਿਚ ਹੈ, ਬੱਚੇ ਦਾ ਜਨਮ ਬਾਅਦ ਵਿਚ ਹੈ, ਉਹਦੀ ਰੋਜ਼ੀ ਪਹਿਲੀ ਹੈ। ਇੱਕ ਬੱਚੇ ਦੇ ਉੱਤੇ ਇਹ ਜੋ ਨਿਯਮ ਲਾਗੂ ਹੈ, ਵੱਡੇ ਤੇ ਜਵਾਨ ਤੇ ਪਸ਼ੂ ਪਕਸ਼ੀਆਂ ਤੇ ਪਰਿੰਦ ਚਰਿੰਦ ਤੇ ਬਨਸਪਤੀ ਤੇ ਸਭ ਕੁਝ ਤੇ ਇਹ ਨਿਯਮ ਲਾਗੂ ਹੈ, ਉਨ੍ਹਾਂ ਦੀ ਹੋਂਦ ਬਾਅਦ ਵਿਚ ਪ੍ਰਗਟ ਹੋਈ ਹੈ, ਰੋਜ਼ੀ ਪਹਿਲੇ ਆਈ ਹੈ। ਤੇ ਜਦ ਕੋਈ ਰੋਜ਼ੀ ਦੀ ਚਿੰਤਾ ਕਰਦਾ ਹੈ, ਦਰਅਸਲ ਖਾਮਾ ਖਾ ਦਿਲ ਦਿਮਾਗ ਉੱਤੇ ਬੋਝ ਸਹਿੜਦਾ ਹੈ। ਸਿਰ ਸਿਰ ਰਿਜਕ ਸੰਭਾਹੇ ਠਾਕਰ ਕਾਹੇ ਮਨ ਭਉ ਕਰਿਆ। ਭਗਤ ਧੰਨਾ ਜੀ ਤੇ ਇੱਥੇ ਤੱਕ ਕਹਿੰਦੇ ਨੇ ਪਾਖਾਣ ਕੀਤ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀ ਕਹਿ ਧੰਨਾ ਪੂਰਨ ਤਾਹੂ ਕੋ ਮਤਰੇ ਜੀਏ ਡਰਾਈ। ਐ ਜੀ ਭੁੱਲ ਕੇ ਵੀ ਡਰੀ ਨਾ, ਪੱਥਰ ਦੇ ਅੰਦਰ ਕੀੜਾ ਹੈ, ਬਾਹਰ ਆਉਣ ਦਾ ਕੋਈ ਦੁਆਰ ਵੀ ਨਹੀਂ, ਪਰ ਉਹਨੂੰ ਅੰਦਰ ਹੀ ਰਿਜ਼ਕ ਦੇਈ ਜਾਂਦਾ ਹੈ। ਤੇ ਜਿਸ ਨੂੰ ਐਸੀ ਥਾਂ ਤੇ ਰਿਜ਼ਕ ਦਿੰਦਾ ਹੋਵੇ ਉਹ ਤੈਨੂੰ ਰਿਜ਼ਕ ਨਹੀਂ ਦੇਵੇਗਾ। ਤੂੰ ਐਸਾ ਕਿਉਂ ਸੋਚਦਾ, ਤੂੰ ਐਸਾ ਕਿਉਂ ਵਿਚਾਰ ਕਰਦਾ? ਸੋ ਕਰਤਾ ਕਾਦਰ ਕਰੀ ਦੇ ਜੀਆਂ ਰਿਜ਼ਕ ਸਮਾਏ, ਸਾਰੀ ਕਾਰ ਕਮਾਵਣੀ ਦੁਰ ਛੋੜੀ ਤਿੰਨੇ ਪਾਏ। ਮਨੁੱਖ ਆਖਰ ਉਹੀ ਕਾਰ ਕਮਾਉਂਦਾ ਹੈ ਜੋ ਪੂਰਵਲੇ ਸੰਸਕਾਰਾਂ ਦੇ ਮੁਤਾਬਕ ਇਸਦੇ ਮਸਤਕ ਤੇ ਲਿਖੀ ਆਉਂਦੀ ਹੈ। ਭਾਵ ਜਨਮ ਦਰ ਜਨਮ ਜੋ ਬਣੇ ਹੋਏ ਸੰਸਕਾਰ ਨੇ ਉਹ ਇੱਕ ਐਸੀ ਰੇਖਾ ਬਣ ਜਾਂਦੀ ਹੈ ਕਿ ਮਨੁੱਖ ਬਾਰ ਬਾਰ ਫਿਰ ਉਸੇ ਚ ਚੱਲਦਾ ਹੈ। ਇਹ ਵੀ ਇੱਕ ਪ੍ਰਭੂ ਦੀ ਨਿਯਮਾਵਲੀ ਹੈ, ਜਪ ਤਪ ਦੇ ਨਾਲ पुरातन बने हुए संस्कारां नूं मिटा के नवी रेखा बनानी है ताकि सागर तक पहुंच सके। जिहड़ी पानी दी रेखा विपरीत दशा च बन गई है सागर तों, सागर नाल मिलना औखा हो सकदा, रस्ते च सुख सड़ जाए। तो साहिब कहिंदे ने धुर दरगाहों संस्कारां दी रेखा जिन्हां दे मस्तक ते जैसी पई है वो उस तरह दी कार कमाई जा रहे ने। नानक एक ही बाहरी और दूजी नाही जाए। महाराज कहने उस एक तो बिना और कोई ऐसी दूजी जगह नहीं जिथे मनुख मंगे फरियाद करे, उस एक तो बिना ऐसी और कोई दूजी जगह ही नहीं जिदे अगो वडियाइयां दा उचारण होवे। ऐसा ना कोई होर कादर है, ना कोई उस वर्गा होर कोई करीम है ते रहीम है, ना ही कोई उस वर्गा होर इतना कोई वड्डा है। नानक एक ही बाहरी और दूजी नाही जाए, सो करे जे किसे रह जाए। जगत विच परिपूर्ण परमात्मा वही कुछ कर रहा है जो उसकी रजा है, जो उसकी मर्जी है, जो उसका भाणा है। मूल उपदेश उसकी रजा देच रहना है, उसकी मर्जी दे अनुकूल चलना है। ये आसा दिवार प्राचीन समय तो गुरु घर विच अमृत वेले गायन की जाती है। इहदे नाल इह शब्द जुड़ गए ने कि आसा पूर्ण करन वाली बाणी है। इस दिस जिहड़े सलोक ने, इस दिस जिहड़ियां पौड़ियां ने, वहम तो मात भरम मनुख दे मन च दूर कर देंदे ने। गुरु नानक दे ए बोल, आसा दीवार दी ए बाणी शोले ने, ये कोई बुझी हुई राख नहीं। आसा दीवार दे सलोकां दे सामने फोके वहम तो मात दा रहना बड़ा कठिन है और फोकियां मनोतां इहदे सामने नहीं रह सकनगियां। आज काल तो महापुरुष ऐसा समझते रहे हैं कि अमृत वेले जो आसा दीवार गायन करते ने और अमृत वेले जो आसा दीवार नूं भावना नाल सुनते ने, उन्हां दीआं सारियां ही आसावां पूरियां हो जांदियां। उन्हां दे मन विच फिर कोई भी प्रबल इच्छा जो तनाव बन के बोझ बन के रहे नहीं रहिंदी। उन्हां दी प्राप्ति वास्तविक है परमात्मा दी हो जाती है। ते परमात्मा दी प्राप्ति यह है कि सबे इच्छा पूरियां जा पाया, अगम अपारा, ऐसा अगम ऐसा अपार जब आसा दीवार दी बाणी द्वारा प्राप्त हो जाता है तो अंदर कोई इच्छा नहीं रहती, अंदर कोई तमन्ना नहीं रहती। ये सारे श्लोक अगम्य श्लोक ने, इन्हां नाल जुड़िया हुई पौड़िया ने 24, लेकिन इस ढंग की गुरुद्वार मर्यादा है कि 24 छंद भी गुरु रामदास जी महाराज दे जोड़ के पढ़े जाते ने, जबकि गुरु ग्रंथ साहब जी महाराज विच केवल पौड़िया ने ते ए श्लोक ने। और ए श्लोक गुरु नानक देव जी महाराज दे, गुरु अंगद देव जी महाराज दे, ते पौड़िया सारी दियां सारियां साहिब श्री गुरु नानक देव जी महाराज दियां। साहिब श्री गुरु नानक देव जी महाराज बख्शिश करन जिन्हां जिन्हां ने भी भावना नाल इस विचार नूं सरवण करना है। उम्मीद है सतगुरु उन्हां दी आसावां नूं भाग लावणगे, उन्हां दियां भावनावां नूं पूरन करनगे। सो